सन्वासे गुरु अब मैं कौन उपाय करूं जे विद मन को संसा चूक पवनिद पार परूं जन्म पाए कछ पलो न कीनो सासे अधिक डरों मन बच क्रम हर गुण नहीं गाए यह जी सोच करों गुरमत सुन कछ ज्ञान न उपजियो पस जो उदर फरों गुरमत सुन कछ ज्ञान न उपजियो पस जो उदर फरों कहो नानक प्रभ गिर्द पछानो तब हाओ पतत तरों कहो नानक सब बिरद पछानो सब हो पतत तरों कछु ना चेताई मद माया के अंदर कहो नानक बिन हर भजन परत साह जम फंद जाओ सुख को चाहे सदा शरण राम की ले है कहो नानक सुन रे मना दुर्लभ मानुख देह माया कारण तावही मूर्ख लोग अजान कहो नानक बिन हर भजन बिरथा जन्म सिरान जो प्राणी निस्दिन भजे रूप राम ते जान हर जन हर अंतर नहीं नानक साची मान जो प्राणी निस्दिन भजे रूप राम ते जान हर जन हर अंतर नहीं नानक साची मान वाहिगुरु जी का खालसा वाहिगुरु जी की फतह परम सम्मान योग चवर शतर तख दे मालिक जुग हो जुग अटल ਜੀ ਦੀ ਪਾਵਨ ਹਾਜ਼ੂਰੀ ਅੰਦਰ ਹਜ਼ੂਰ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਜੋ ਸਲੋਕ ਆਪਾਂ ਵਿਚਾਰ ਰਹੇ ਹਾਂ, ਕੱਲ ਇਸ ਸਲੋਕ ਤੋਂ ਵਿਚਾਰ ਆਰੰਭ ਕੀਤੀ ਸੀ। ਦੁਰਮਤ ਤੇ ਭੈ ਦਾ ਆਪਸ ਵਿੱਚ ਬੜਾ ਰਿਸ਼ਤਾ ਹੈ। ਜਿਸ ਦੀ ਮਤ ਮੈਲੀ ਹੈ ਉਸ ਦਾ ਅੰਦਰ ਕਦੀ ਵੀ ਟਿਕਾਅ ਵਿੱਚ ਨਹੀਂ ਆ ਸਕਦਾ, ਪਰ ਇਸ ਸੰਸਾਰ ਵਿੱਚ ਦੁਰਮਤ ਨੂੰ ਗੁਰਮਤ ਵਿੱਚ, ਕੁਮਤ ਨੂੰ ਸੁਮਤ ਵਿੱਚ, ਮਨ ਮਤ ਨੂੰ ਰੂਹਾਨੀ ਮਤ ਵਿੱਚ ਜੇ ਕੋਈ ਬਦਲ ਸਕਦਾ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਕੱਲ ਵਿਚਾਰਿਆ ਕਿ ਭੈ ਨਾਸਨ, ਕਿਉਂਕਿ ਆਪਾਂ ਰੋਜ਼ਾਨਾ ਜੋ ਵਿਚਾਰ ਪਹਿਲੇ ਦਿਨ ਕੀਤੀ ਜਾਂਦੀ ਉਸਦੀ ਸੰਖੇਪ ਜ਼ਰੂਰ ਸਾਂਝ ਪਾਉਂਦੇ ਹਾਂ। ਭੈ ਨਾਸਨ, ਡਰ ਨੂੰ ਦੂਰ ਕਰਨ ਵਾਲਾ, ਦੁਰਮਤ ਹਰਨ, ਭੈੜੀ ਮਤ ਨੂੰ ਹਰਨ ਕਰਨ ਵਾਲਾ, ਖਤਮ ਕਰਨ ਵਾਲਾ। ਕਲ ਮੈਂ ਹਰ ਕੋ ਨਾਮ, ਇਸ ਕਲਯੁਗ ਵਿੱਚ ਪ੍ਰਭੂ ਕਾ ਹਰੀ ਕਾ ਨਾਮ ਹੈ ਜਿਹੜਾ ਭੈ ਔਰ ਦੁਰਮਤ ਨੂੰ ਦੂਰ ਕਰਦਾ ਹੈ। ਨਿਸ ਦਿਨ ਜੋ ਨਾਨਕ ਭਜੈ, ਜਿਹੜਾ ਇਨਸਾਨ ਦਿਨ ਰਾਤ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪਦਾ ਹੈ, ਸਫਲ ਹੋ ਹੈ ਤੇ ਕਾਮ, ਉਸ ਦੇ ਹਰ ਕੰਮ ਜਿਹੜਾ ਹੈ ਉਸ ਵਿੱਚ ਉਸਨੂੰ ਸਫਲਤਾ ਮਿਲਦੀ ਹੈ। ਦੂਸਰਾ ਬਚਨ ਸੀ ਕਿ ਜਮ ਦੇ ਕਾਮ ਤੋਂ, ਜਮ ਦੇ ਘਰ ਤੋਂ ਬਚ ਸਕਣੇ ਤੇ ਦੋ ਕੰਮ ਕਰਿਆ ਕਰ, ਜ਼ਬਾਨ ਨਾਲ ਉਸਨੂੰ ਜਪ ਤੇ ਆਪਣੇ ਕੰਨਾਂ ਨਾਲ ਉਸਨੂੰ ਸੁਣ। ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰਨਾ, ਜ਼ਬਾਨ ਤੋਂ ਬੋਲ ਕੰਨਾਂ ਨਾਲ ਸੁਣ। ਤੇ ਮਹਾਰਾਜ ਸ਼ਬਦ ਵਰਤ ਰਹੇ ਨੇ ਕਿ ਕਹੋ ਨਾਨਕ ਸੁਣ ਰੇ ਮਨਾ, ਪਰ ਨਾ ਜਮ ਖੈ ਤਾਂ ਜਮਾਂ ਦੇ ਘਰ ਨੂੰ ਕਦੀ ਨਹੀਂ ਜਾਏਗਾ। ਇਸ ਤੋਂ ਅਗਲਾ ਬਚਨ ਸੀ ਜਿਹੜਾ ਇਨਸਾਨ ਲੋਭ ਮੋਹ ਤੇ ਅਹੰਕਾਰ ਦੀ ਪਕੜ ਛੱਡ ਦਿੰਦਾ ਹੈ, ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਚ ਉਧਾਰ, ਆਪ ਤਰਦੈ ਹੋਰਨਾਂ ਦਾ ਪਾਰ ਉਤਾਰਾ ਕਰ ਦਿੰਦਾ। ਜਗਤ ਕੀ ਹੈ ਜਿਉ ਸੁਪਨਾ ਅਰਪੇਖਣਾ, ਐਸੇ ਜਾਪੋ ਜਾਣ ਰਾਤ ਦਾ ਸੁਪਨਾ ਤੇ ਸਵੇਰੇ ਮਦਾਰੀ ਵਾਲੇ ਦੀ ਬਾਜ਼ੀਗਰ ਦੀ ਖੇਡ, ਬਸ ਆ ਹੀ ਜਗਤ ਹੈ। ਜਿਉ ਸੁਪਨਾ ਅਰਪੇਖਣਾ, ਐਸੇ ਜਾਪੋ ਜਾਣ, ਇਨ ਮੈਂ ਕੱਚ ਸਾਚੋ ਨਹੀਂ, ਨਾ ਸੁਪਨਾ ਸੱਚ ਤੇ ਨਾ ਖੇਡ ਸੱਚ। ਹਜ਼ੂਰ ਕਹਿੰਦੇ ਨਾਨਕ ਬਿਨ ਭਗਵਾਨ, ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਸੱਚ ਨਹੀਂ। ਨਿਤ ਦਿਨ ਮਾਇਆ ਕਾਰਨੀ, ਪ੍ਰਾਣੀ ਦੌਲਤ ਨੀਤ, ਦਿਨ ਰਾਤ ਦੌਲਤ ਦੀ ਖਾਤਰ, ਧੰਨ ਦੀ ਖਾਤਰ ਇਨਸਾਨ ਦਾ ਅੰਦਰ ਕਦਮ ਕਦਮ ਤੇ ਡੋਲਦਾ ਪਿਆ ਹੈ, ਮਨ ਹਰ ਮੋੜ ਤੇ ਡੋਲ ਰਿਹਾ ਹੈ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਤ, ਪਰ ਬੀਜ ਨਾਸ ਨਹੀਂ। ਇਸ ਡੋਲ ਦੇ ਸੰਸਾਰ ਵਿੱਚ ਵੀ ਕਰੋੜਾਂ ਵਿੱਚੋਂ ਕੋਈ ਹੈ ਇੱਕ ਅੱਧਾ ਜਿਸ ਦਾ ਚਿੱਤ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੈ। ਅਖੀਰ ਵਾਲਾ ਸਲੋਕ ਅਸੀਂ ਜੋ ਕੱਲ ਵਿਚਾਰਿਆ ਕਿ ਜੈਸੇ ਜਲ ਤੇ ਬੁਦਬੁਦਾ, ਜਿਵੇਂ ਪਾਣੀ ਚੋਂ ਬੁਲਬਲੇ ਪੈਦਾ ਹੁੰਦੇ ਆ, ਉਪਜੈ ਬਿਨਸੈ ਨੀਤ, ਰੋਜ਼ਾਨਾ ਬਣਦੇ ਨੇ ਫਿਰ ਟੁੱਟ ਜਾਂਦੇ ਨੇ, ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਗ ਰਚਨਾ ਤੈਸੇ ਰਚੀ, ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹੀ ਸੰਸਾਰ ਦੀ ਰਚਨਾ ਹੈ, ਕਹੋ ਨਾਨਕ ਸੁਣ ਮੀਤ। ਮੇਰੇ ਮਿੱਤਰ ਇਸ ਗੱਲ ਨੂੰ ਧਿਆਨ ਨਾਲ ਸੁਣ। ਉਸ ਤੋਂ ਅਗਲੇ ਚਾਰ ਸ਼ਲੋਕ ਜਿਨ੍ਹਾਂ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ, ਸਾਧ ਸੰਗਤ ਆਓ ਅੱਜ ਦੇ ਇਸ ਦੀਵਾਨ ਵਿੱਚ ਹਜ਼ੂਰ ਦੇ ਇਹਨਾਂ ਚਾਰ ਬਚਨਾਂ ਨੂੰ ਆਪਾਂ ਵਿਚਾਰ ਸਕੀਏ। ਕਿਰਪਾ ਕਰੋ, ਇਕਾਗਰਤਾ ਦੀ ਦਾਤ ਬਖਸ਼ਿਓ। ਭਾਵੇਂ ਕਿ ਸ਼ਬਦ ਮੈਂ ਜ਼ਰੂਰ ਵਰਤਣਾ ਇਕਾਗਰਤਾ ਦੀ, ਪਰ ਕਥਾ ਵਿੱਚ ਫਿਰ ਵੀ ਮਨ ਜੋ ਬੋਲਨੇ ਆ, ਜੋ ਉਦਾਹਰਣਾਂ ਦਿੰਦੇ ਆ, ਅਸੀਂ ਕੁਦਰਤੀ ਤੌਰ ਤੇ ਸਾਡੇ ਮਨ ਵਿੱਚ ਉਹਦੇ ਦ੍ਰਿਸ਼ ਬਣੇ ਜਾਂਦੇ ਆ। ਤੁਸੀਂ ਕੋਈ ਐਗਜ਼ਾਮਪਲ ਦਿਓ ਤੇ ਨੈਚੁਰਲੀ ਜੇ ਸਾਡੇ ਦੇਖਣ ਦਾ ਧਿਆਨ ਇੱਕੋ ਦਮ ਜ਼ਿੰਦਗੀ ਦੇ ਉਸ ਪੜਾਅ ਤੇ ਚਲਾ ਜਾਂਦਾ ਹੈ ਜਿਸ ਪੜਾਅ ਵਿੱਚ ਉਸ ਚੀਜ਼ ਨੂੰ ਅਸੀਂ ਦੇਖਿਆ ਹੁੰਦਾ, ਕੁਦਰਤੀ ਤੌਰ ਤੇ ਧਿਆਨ ਜਾਏਗਾ। ਉਂਝ ਵੈਸੇ ਪੂਰਨ ਚਿਕਾ ਸ਼ਬਦ ਵਿੱਚ ਹੀ ਹੈ, ਨਾਮ ਵਿੱਚ ਹੀ ਹੈ, ਸਿਮਰਨ ਵਿੱਚ ਵੀ ਹੈ। ਕਰੋ ਕਿਰਪਾ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਔਰ ਜਿਤਨੇ ਦੂਰ ਦੁਰਾਡੇ ਬੈਠੇ ਹਜ਼ੂਰ ਦੇ ਬਚਨ ਸੁਣ ਰਹੇ ਹੋ, ਅਸੀਸ ਬਖਸ਼ੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਰਬ ਥਾਈ ਸਹਾਇਤਾ ਕਰਨ ਵਾਲੇ ਸਤਿਗੁਰੂ, ਸਭ ਦੇ ਪਰਦੇ ਟੱਕਣ ਵਾਲੇ ਸਤਿਗੁਰੂ, ਦੀਨ ਦੁਖੀ ਦੀ ਬਾਂਹ ਪਕੜਨ ਵਾਲੇ ਸਤਿਗੁਰੂ ਮਹਾਰਾਜ, ਆਪ ਆਪਣੀ ਕਲਾ ਵਰਤਾਓ, ਅੰਦਰ ਦਾ ਟਿਕਾ ਬਖਸ਼ ਕੇ ਆਪ ਹੀ ਸਿਵ ਤੋਂ ਸਲਾਹ ਕਰਾ ਲਵੋ। ਅੱਜ ਹਜ਼ੂਰ ਦਾ ਜੋ ਸਲੋਕ ਵਿਚਾਰ ਅਧੀਨ ਪਹਿਲਾ ਹੈ, ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਪ੍ਰਾਨੀ ਦੇ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਜੋ ਪ੍ਰਾਣਾਂ ਦੇ ਸਹਾਰੇ ਚੱਲਦਾ ਹੈ, ਜਿਸ ਦੇ ਪ੍ਰਾਣ ਚੱਲਦੇ ਨੇ। ਉਂਝ ਵੈਸੇ ਯੋਗ ਮਤ ਅਨੁਸਾਰ ਸਾਡੇ ਅੰਦਰ ਜਿਹੜੇ ਕੋਸ਼ ਨੇ, ਅੰਨਮਈ ਕੋਸ਼, ਮਨਮਈ ਕੋਸ਼, ਉਸ ਵਿੱਚ ਇੱਕ ਪ੍ਰਾਣਮਈ ਕੋਸ਼ ਵੀ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਪ੍ਰਾਣੀ, ਜੋ ਪ੍ਰਾਣਾਂ ਦੇ ਸਹਾਰੇ ਚੱਲੇ। ਇਹਦੇ ਲਈ ਅਰਥ ਸਿੱਧੇ ਕਰਾਂਗੇ ਇਨਸਾਨ, ਮਨੁੱਖ। ਤੇ ਇੱਕ ਬੇਨਤੀ ਹੋਰ, ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਸ਼ਬਦ ਆਉਂਦਾ, ਇਹਦੇ ਅਰਥ ਕਦੀ ਅਸੀਂ ਨਰ ਰੂਪ ਚ ਨਹੀਂ ਕੇਵਲ ਕਰਦੇ, ਜਿਵੇਂ ਇਨਸਾਨ ਕਿਹਾ, ਬੰਦਿਆ। ਪਰ ਅਸੀਂ ਸੰਗਤ ਵਿੱਚ ਬੀਬੀਆਂ ਬੈਠੀਆਂ ਨੇ, ਉਪਦੇਸ਼ ਇਹ ਨਾਰੀ ਵਾਸਤੇ ਵੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਮਨੁੱਖ ਹੁੰਦਾ, ਉਹਦੇ ਸਿੱਧੇ ਜੇ ਅਰਥ ਆਪਾਂ ਕਰਨੇ ਨੇ, ਇਹ ਮੇਲ ਤੇ ਫੀਮੇਲ ਲਈ, ਨਰ ਤੇ ਮਾਦਾ ਲਈ, ਇਸਤਰੀ ਔਰ ਪੁਰਸ਼ ਦੋਨਾਂ ਵਾਸਤੇ ਉਪਦੇਸ਼ ਦਿੱਤਾ। ਅਸੀਂ ਹਜ਼ੂਰ ਦੀ ਬਾਣੀ ਚ ਜ਼ਿਆਦਾ ਹੀ ਪੜ੍ਹਨੇ, ਜਿਵੇਂ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਸ। ਹੁਣ ਇਹਦਾ ਅਰਥ ਇਹ ਨਹੀਂ ਕੇਵਲ ਨਰ ਨੂੰ ਉਪਦੇਸ਼ ਦਿੱਤਾ, ਇਸ ਵਿੱਚ ਇਸਤਰੀ ਵੀ ਆਏਗੀ। ਜਦੋਂ ਅਸੀਂ ਪਾਠ ਕਰਦੇ ਹਾਂ, ਪੜ੍ਹਨੇ ਹਾਂ, ਭਾਈ ਪ੍ਰਾਪਤ ਮਾਨੁੱਖ ਦੇ ਖੁਰੀਆ, ਉਹਦਾ ਅਰਥ ਵਿੱਚ ਇਸਤਰੀ ਸੰਯੁਕਤ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਚ ਕਈ ਸ਼ਬਦ ਐਸੇ ਨੇ ਜਿਹੜੇ ਇਸਤਰੀ ਰੂਪ ਵਿੱਚ ਨੇ, ਆਵੋ ਭੈਣੇ ਗੱਲ ਮਿਲੇ ਅੰਕ ਸਿਹੇ ਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ, ਇਸਤਰੀ ਰੂਪ ਚ ਨੇ। ਪਰ ਇਹਦਾ ਅਰਥ ਇਹ ਨਹੀਂ ਕੇਵਲ ਬੀਬੀਆਂ ਵਾਸਤੇ ਹੈ, ਇਹਦਾ ਭਾਵ ਅਰਥ ਹੈ ਕਿ ਜਿਵੇਂ ਸਖੀਆਂ ਸਹੇਲੀਆਂ ਆਪਸ ਵਿੱਚ ਮਿਲ ਕੇ ਆਪਣੀ ਸਹੇਲੀ ਨਾਲ ਉਹਦੇ ਕੰਤ ਦੀ ਗੱਲ ਕਰਦੀਆਂ ਨੇ, ਇਸੇ ਤਰ੍ਹਾਂ ਆਓ ਰੂਹਾਨੀ ਜੀਵਨ ਜੀਣ ਵਾਲੇ ਗੁਰਮਖੋ ਸਖੀਓ ਸਹੇਲੀਓ, ਆਓ ਇਕੱਠੇ ਹੋਈਏ ਤੇ ਸਾਡਾ ਕੰਤ ਕੇਵਲ ਇੱਕ ਪਰਮਾਤਮਾ ਹੈ, ਇਕੱਠੀਆਂ ਹੋ ਕੇ ਉਸ ਪਰਮਾਤਮਾ ਦੀ ਸਿਫਤ ਕਰੀਏ। ਇਹ ਸ਼ਬਦ ਭਾਵੇਂ ਇਸਤਰੀ ਲਿੰਗੇ ਭਰੇ ਪੁਰਸ਼ ਤੇ ਵੀ ਲਾਗੂ ਹੋਵੇਗਾ। ਮੈਂ ਇੱਕ ਬੇਨਤੀ ਜਿਹੜੀ ਕਰਨ ਲੱਗਾ, ਪ੍ਰਾਣੀ ਇਹਦਾ ਅਰਥ ਜਿਹੜੇ ਪ੍ਰਾਣਾਂ ਦੇ ਸਹਾਰੇ ਚੱਲਦਾ, ਜਿਹਦੇ ਪ੍ਰਾਣ ਚੱਲ ਰਹੇ ਆ। ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਬਿਨਵੰਤ ਆਉਂਦਾ ਹੈ, ਜਿਹੜਾ ਬੇਨਤੀ ਤੋਂ ਬਣਦਾ ਹੈ। ਬਿਨਵੰਤ ਮੈਂ ਬੇਨਤੀ ਕਰਨਾ, ਇੱਕ ਸ਼ਬਦ ਆਪ ਨੂੰ ਪਤਾ ਹੈ ਪਰਣਵਤ ਨਾਨਕ, ਪਰਣਵਤ ਆਉਂਦਾ ਹੈ। ਬਿਨਵੰਤ ਹੱਥ ਜੋੜ ਕੇ ਬੇਨਤੀ, ਤੇ ਪਰਣਵਤ ਦਾ ਅਰਥ ਹੁੰਦਾ ਹੈ ਆਪਣੇ ਪ੍ਰਾਣਾਂ ਨੂੰ ਸਮਰਪਿਤ ਕਰਕੇ। ਇਹ ਪ੍ਰਾਣੀ ਤੋਂ ਬਣਦਾ ਹੈ। ਅਸੀਂ ਜਿਵੇਂ ਪੜ੍ਹਨੇ ਆ, ਪਰਣਵਤ ਨਾਨਕ ਤਿਨਕੀ ਸਰਨਾ ਗਿਣਤੋਂ ਨਾਹੀਂ ਵਿਤਰਿਆ। ਇਹ ਪ੍ਰਾਣੀ ਜਿਵੇਂ ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨ ਬਿਦ ਸਾਹਿਬ ਰਵਤ ਰਹੇ, ਆਪਣੇ ਪ੍ਰਾਣਾਂ ਨੂੰ ਭੇਟ ਕਰਦੇ। ਇੱਥੇ ਜਿਹੜਾ ਸ਼ਬਦ ਆਇਆ ਪ੍ਰਾਣੀ, ਇਹ ਹਰ ਮਨੁੱਖ ਮਾਤਰ ਲਈ। ਇਹੀ ਕਾਰਨ ਦਾਸ ਬੇਨਤੀ ਕਰਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ, ਵਕਤ ਆਏਗਾ, ਚੇਤਨਾ ਜਿਹੜੀ ਹੁਣ ਉਭਾਰ ਆ ਰਹੀ ਇਨਸਾਨ ਦੀ, ਬੜਾ ਚੁਕੰਨਾ ਹੋ ਰਿਹਾ, ਚੇਤਨ ਹੋ ਰਿਹਾ, ਤੇ ਇਸ ਵਿੱਚ ਦੁੱਖ ਵੀ ਹੈ ਕਿ ਮਟੀਰੀਅਲ ਵੱਲ ਇੰਨਾ ਕੁ ਇਨਸਾਨ ਭੱਜਦਾ ਪਿਆ, ਰੂਹਾਨੀਅਤ ਵਾਲੇ ਪਾਸੇ ਚੱਲ ਰਹੇ ਨੇ ਪਰ ਵਿਰਲੇ। ਜਦੋਂ ਬਹੁਤ ਸਮੇਂ ਬਾਅਦ ਜਦੋਂ ਪਦਾਰਥ ਤੋਂ ਥੱਕ ਜਾਏਗਾ, ਅੱਕ ਜਾਏਗਾ, ਪਦਾਰਥ ਵੀ ਇਹਨੂੰ ਸਕੂਨ ਨਹੀਂ ਦੇਵੇਗਾ, ਫਿਰ ਇਹਦਾ ਅੰਦਰ ਇੱਕ ਨਵੀਂ ਸੋਚ ਵੱਲ ਚੁੱਲੇਗਾ ਕਿ ਪਦਾਰਥ ਤੋਂ ਅੱਗੇ ਵੀ ਕੁਛ ਹੈ, ਫਿਰ ਇਹ ਪਰਮਾਰਥ ਵੱਲ ਚੱਲੇਗਾ, ਇਹ ਫਿਰ ਰੂਹਾਨੀਅਤ ਵੱਲ ਚੱਲੇਗਾ। ਪਰ ਅੱਜ ਨਹੀਂ, ਅਜੇ ਉਂਝ ਚੇਤਨਾ ਸਭ ਦੇ ਅੰਦਰ ਕੰਮ ਕਰ ਰਹੀ। ਮੈਂ ਕਈ ਵਾਰੀ ਸੋਚਣਾ, ਇੱਕ ਬੱਚੇ ਨੂੰ ਅਸੀਂ ਕਹਿ ਦਿੰਦੇ ਹਾਂ ਅਜੇ ਇਹਨੂੰ ਸਮਝ ਕੋਈ ਨਹੀਂ, ਇਹਨੂੰ ਤੁਸੀਂ ਕਿਹੜੇ ਧਰਮ ਵਾਲੇ ਪਾਸੇ, ਰੂਹਾਨੀਅਤ ਵਾਲੇ ਪਾਸੇ ਨਹੀਂ ਪਿਆ ਰਹੇ ਹੋ? ਕਿਹੜਾ ਬੱਚਾ ਜਿਹਦੇ ਅੰਦਰ ਚੇਤਨਾ ਨਹੀਂ ਕੰਮ ਕਰਦੀ? ਜੇ ਉਹਦੀ ਸੁਰਤ ਕਾਰਟੂਨ ਵਿੱਚ, ਜੇ ਉਹਦੀ ਸੁਰਤ ਫਿਲਮਾਂ ਵਿੱਚ, ਜੇ ਉਹਦੀ ਸੁਰਤ ਇੰਦਰੀ ਦੇ ਆ ਜੀਵ ਦੇ ਰਸ ਵਿੱਚ ਪ੍ਰਵਿਰਤ ਹੋ ਗਈ ਹੈ, 2.5-3 ਸਾਲ ਦਾ ਬੱਚਾ ਉਹਦੇ ਵਿੱਚ ਪ੍ਰਵਿਰਤ ਹੈ, ਉਸ ਐਨਰਜੀ ਉਸ ਚੇਤਨਾ ਨੂੰ ਮੋੜ ਦਿੱਤਾ ਜਾਏ, ਚੰਗੀ ਸੰਗਤ ਹੋਵੇ ਤੇ ਗੁਰਮੁਖੋ ਉਹ ਚੇਤਨਾ ਰੱਬ ਵਾਲੇ ਪਾਸੇ ਵੀ ਲੰਘ ਸਕਦੀ। ਮੈਂ ਕਵਾਲਨ ਕੀਤੀ 2.5 ਸਾਲ ਦੀ ਉਮਰ ਚ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਪਿਆ। ਸ਼ਬਦ ਮਹਾਰਾਜ ਆਪ ਉੱਥੇ ਤੋਂ ਪਾਠ ਕਰਦੇ ਸਨ। ਇੱਥੇ ਸਿਰਫ ਪ੍ਰਾਣੀ ਦਾ ਲਫ਼ਜ਼ ਹੀ ਅਰਥ ਕਰਾਂਗੇ ਜੀ, ਮਨੁੱਖ ਉਹ ਸਿੱਖ ਵੀ, ਹਿੰਦੂ ਵੀ, ਮੁਸਲਮਾਨ ਕੋਈ ਵੀ। ਤੇ ਇਹ ਵੀ ਸੱਚ ਜੇ ਕਿ ਇਮੋਸ਼ਨ ਹੋਣੀ ਨਿਕਲੀ, ਅਸੀਂ ਇਮੋਸ਼ਨਲ ਕਰ ਲਈ, ਜਜ਼ਬਾਤ ਪੈਦਾ ਕਰ ਲਈ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਕੋਈ ਨਹੀਂ, ਇਹ ਕਿ ਸਾਡੇ ਜਜ਼ਬਾਤ ਵੀ ਨਹੀਂ। ਪਰ ਜੇਕਰ ਤੁਸੀਂ ਸਿਆਣੇ ਬੰਦਿਆਂ ਚ ਗੱਲ ਕਰੋਗੇ, ਸੱਚ ਇਹਦੇ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਨਹੀਂ। ਉਹ ਤਾਂ ਮੈਂ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ ਰੂਹਾਨੀਅਤ ਨੂੰ, ਇਹ ਪਿਛਲੇ ਕਥਾ ਚ ਮੈਂ ਕਹਿ ਕੇ ਆਇਆ, ਆਪਣੇ ਤੋਂ ਸ਼ੁਰੂ ਨਹੀਂ ਕੇਵਲ ਮੰਨਦੇ। 1469 ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ ਤੇ ਦਾਸ ਨੇ ਤਾਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਭਗਤਾਂ ਦੇ ਸ਼ਬਦ ਦਰਜ ਕਰ ਦਿੱਤੇ ਜਿਹੜੇ ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਹੋਏ, ਭਗਤ ਜੈ ਦੇਵ ਜੀ, ਬਾਬਾ ਫਰੀਦ ਜੀ। ਤੇ ਗੁਰੂ ਗ੍ਰੰਥ ਸਾਹਿਬ ਚ ਕੇਵਲ ਗੁਰੂ ਨੇ ਸਮਕਾਲੀ ਹੀ ਰੂਹਾਨੀਅਤ ਵਾਲਿਆਂ ਦਾ ਜ਼ਿਕਰ ਨਹੀਂ ਕੀਤਾ, ਪੂਰਬ ਦੀ ਧਰਤੀ ਤੇ ਜਿਹੜੇ ਜੁੱਗਾਂ ਪਹਿਲਾਂ ਹੋ ਚੁੱਕੇ ਨੇ, ਗੁਰੂ ਗ੍ਰੰਥ ਸਾਹਿਬ ਨੇ ਜੁੱਗਾਂ ਪਹਿਲਾਂ ਹੋਏ ਪਰਮਾਰਥ ਕਮਾਉਣ ਵਾਲਿਆਂ ਦਾ ਜ਼ਿਕਰ ਵੀ ਕੀਤਾ। ਉਸ ਵਿੱਚ ਧਰੂ ਨੇ, ਪ੍ਰਹਿਲਾਦ ਜੀ ਨੇ, ਨਾਰਦ ਜੀ ਨੇ, ਵਿਦਰ ਜੀ ਦਾ ਜ਼ਿਕਰ ਸੀ ਕਰਨੇ। ਖਾਸ ਕਰਕੇ ਮੈਂ ਪੂਰਬ ਸ਼ਬਦ ਤਾਂ ਵਰਤਿਆ ਕਿਉਂਕਿ ਆਪ ਨੂੰ ਪਤਾ ਹੈ ਪੱਛਮ ਵਿੱਚੋਂ, ਹਾਲਾਂ ਚਲੋ ਅਸੀਂ ਪੱਛਮ ਵਿੱਚ ਜੋੜ ਲਾਂਗੇ ਉਹਨੂੰ, ਬਾਬੇ ਫਰੀਦ ਦਾ ਜ਼ਿਕਰ ਹੈ। ਇਸਲਾਮ ਨਾਲ ਜੁੜੇ ਹੋਏ ਕਿਸੇ ਫਕੀਰ, ਕਿਸੇ ਬਜ਼ੁਰਗ, ਕਿਸੇ ਪੀਰ ਦਾ ਨਿੱਜੀ ਨਾਮ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਇਆ। ਯਾਦ ਰੱਖਿਓ, ਪਾਠ ਜੇ ਆਵੇਗਾ ਮੈਨੂੰ ਦੱਸਿਓ, ਮੈਂ ਇਹ ਨਹੀਂ ਕਿ ਮੈਂ ਦਾਅਵਾ ਕਰ ਰਿਹਾ, ਜਿੰਨੀ ਕੁਛ ਸਮਝ ਪਈ। ਪੂਰਬ ਨਾਲ ਜੁੜੇ ਹੋਇਆਂ ਦਾ ਨਾਮ ਹੈ। ਹਜ਼ੂਰ ਨੇ ਇੱਥੇ ਸ਼ਬਦ ਵਰਤੇ ਕਿ ਪਰਮਾਤਮਾ ਦੀ ਭਗਤੀ ਕੋਈ ਵੀ ਕਰ ਸਕਦਾ ਹੈ। ਮੈਂ ਤਾਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਸਵੀਕਾਰ ਨੇ, ਹਰ ਧਰਮ ਗ੍ਰੰਥ ਜਿਹੜਾ ਉਹ ਕਹਿੰਦਾ ਹੈ ਸਿਰਫ ਮੈਨੂੰ ਮੰਨਣ ਵਾਲਾ ਹੀ ਪ੍ਰਵਾਨ ਕਹੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਖਿੱਤਾ ਕੋਈ ਹੋਵੇ, ਬੋਲੀ ਕੋਈ ਹੋਵੇ, ਜਾਤ ਕੋਈ ਹੋਵੇ, ਪੁਸ਼ਾਕ ਕੋਈ ਹੋਵੇ, ਹਰ ਬੰਦੇ ਨੂੰ ਜਮਾਂਦਰੂ ਖਾ ਕੇ ਉਹ ਪਰਮਾਤਮਾ ਦੀ ਇਬਾਦਤ ਕਰ ਸਕਦਾ ਹੈ। ਮਨੁੱਖੀ ਹੱਕ ਹੈ, ਜਿਵੇਂ ਸਾਹਿਬ ਨੇ ਬਾਣੀ ਚ ਇਹ ਸ਼ਬਦ ਨਹੀਂ ਵਰਤਿਆ ਇਕੱਲੇ ਸਿੱਖ ਵਾਹਿਗੁਰੂ ਖੁੱਲੇ ਦੇ ਮੈਂ ਸੁਣਿਓ ਜਿਨ ਜਿਨ ਨਾਮ ਤੇ ਆਇਆ ਇਹ ਜਿਨ ਸ਼ਬਦ ਕਿੱਡੀ ਵੱਡੀ ਦੀਵਾਰ ਤੋੜ ਦਿੰਦਾ ਜਿਨ ਸ਼ਬਦ ਸੱਚ ਇਵੇ ਹਰ ਸੰਕੀਰਨਤਾ ਨੂੰ ਚੱਕਣਾ ਚੂਰ ਕਰ ਦਿੰਦਾ ਜਿਨ ਸ਼ਬਦ ਕਹਿੰਦਾ ਉਹ ਪੂਰਬ ਦਾ ਹੋਵੇ ਪੱਛਮ ਦਾ ਹੋਵੇ ਜਿਨ ਸ਼ਬਦ ਕਹਿੰਦਾ ਉਹ ਹਿੰਦੂ ਹੋਵੇ ਮੁਸਲਮਾਨ ਹੋਵੇ ਇਸੇ ਕਰਕੇ ਗੁਰਦੇਵ ਨੇ ਜਿੰਨਾ ਜਿੰਨੀ ਤੇ ਜਿਨ ਸ਼ਬਦ ਵਰਤਿਆ ਮੈਂ ਥੋੜਾ ਜਿਹਾ ਰੁਕਿਆ ਪ੍ਰਾਣੀ ਮਨੁੱਖ ਕਛੂ ਕਛੂ ਦਾ ਅਰਥ ਕਰਾਂਗੇ ਕੁਛ ਵੀ ਪ੍ਰਾਣੀ ਕਛੂ ਨਾ ਚੇਤਾ ਹੀ ਇਹ ਇਨਸਾਨ ਕੁਛ ਵੀ ਚੇਤੇ ਨਹੀਂ ਕਰਦਾ ਹੋਰ ਕੋਈ ਇਹਦੇ ਅੰਦਰ ਖਿਆਲ ਉੱਠਦਾ ਹੀ ਨਹੀਂ ਕਿਹਦੇ ਵਿੱਚ ਮਦ ਮਾਇਆ ਕਹਿ ਅੰਧ ਮਦ ਦਾ ਅਰਥ ਕਰਾਂਗੇ ਨਸ਼ੇ ਵਿੱਚ ਬੱਦੇ ਨੂੰ ਹੁਸ਼ਿਆਰੀ ਲੱਗੀ ਖਿਆਲ ਮਦ ਮਾਇਆ ਕਹਿ ਅੰਧ ਮਾਇਆ ਦਾ ਅਰਥ ਅਸੀਂ ਸਾਰੇ ਪੈਸਾ ਵੀ ਕਰ ਰਹੇ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਾਇਆ ਦੇ ਅਰਥ ਕੇਵਲ ਕਰੰਤੀ ਨਹੀਂ ਕਰਦੇ ਮਾਇਆ ਦਾ ਤਲੁਕਾਤ ਠੀਕ ਹੈ ਬਾਹਰ ਹੈ ਪਰ ਮਾਇਆ ਦਾ ਅਸਲ ਵਿੱਚ ਸਾਰੇ ਦਾ ਸਬਾਰਾ ਸੰਬੰਧ ਸਾਡੀ ਮਾਨਵੀ ਚੇਤਨਾ ਵਿੱਚ ਹੈ ਉਹ ਖਤਮ ਤੇ ਮਾਇਆ ਖਤਮ ਉਹ ਚੈਮ ਤੇ ਮਾਇਆ ਕੈਮ ਥੋੜਾ ਜਿਹਾ ਸੁਣੋ ਇਸ ਨੂੰ ਬਰੀਕੀ ਨਾਲ ਮਨੁੱਖ ਕੁਛ ਵੀ ਚੇਤੇ ਨਹੀਂ ਕਰਦਾ ਪਿਆ ਕਿਉਂ ਨਹੀਂ ਕਰ ਰਿਹਾ ਮਦ ਮਾਇਆ ਕੈ ਅੰਧ ਉਹ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਹੈ ਅੰਧ ਦਾ ਅਰਥ ਅੰਧਾ ਪ੍ਰਾਣੀ ਕਛੂ ਨ ਚੇਤੇ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੀ ਗੱਲ ਸੁਣ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬਿਨ ਹਰ ਭਜਨ ਖਰੀ ਦੇ ਭਜਨ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਫਰਕ ਤਾਂ ਹੈ ਜਮ ਫੰਦ ਤਾਂ ਦਰ ਤੇ ਉਹਨੂੰ ਜਿਹੜਾ ਮਾਇਆ ਦੇ ਨਸ਼ੇ ਵਿੱਚ ਕੁਛ ਵੀ ਚੇਤੇ ਨਹੀਂ ਕਰਦਾ ਪਿਆ ਅੰਨਾ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰੀ ਗੱਲ ਸੁਣ ਉਹਦੇ ਗਲਾਂ ਵਿੱਚ ਉਹਦੇ ਗਲ ਵਿੱਚ ਜਮ ਦੀ ਫੰਦਾ ਜ਼ਰੂਰ ਪਏਗਾ ਜਿਹੜਾ ਮਾਇਆ ਵਿੱਚ ਅੰਧਾ ਹੋ ਗਿਆ ਅਖਰੀ ਅਰਥ ਇਹਦੇ ਹੋਰ ਇਹ ਨੇ ਜੀ ਜੋ ਅਸੀਂ ਕੀਤੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾਸ ਨੇ ਇੱਕ ਵਾਰ ਅੱਗੇ ਵੀ ਕਿਹਾ ਸੀ ਮਾਇਆ ਦਾ ਜ਼ਿਕਰ ਬਹੁਤ ਕਰਦੇ ਆ ਉਂਝ ਜਿਸ ਦਿਨ ਕਰੰਸੀ ਨਹੀਂ ਸੀ ਬਣੀ ਮੰਨ ਲਓ ਸੋਨੇ ਦੇ ਸਿੱਕੇ ਚਾਂਦੀ ਦੇ ਸਿੱਕੇ ਧਨ ਲਫ਼ਜ਼ ਵੀ ਪੈਦਾ ਨਹੀਂ ਸੀ ਹੋਇਆ ਜਿਸ ਦਿਨ ਬੰਦੇ ਨੇ ਬੰਦਾ ਹੀ ਨਹੀਂ ਪੈਦਾ ਹੋਇਆ ਗੁਰੂ ਗ੍ਰੰਥ ਸਾਹਿਬ ਮੁਤਾਬਕ ਮਾਇਆ ਰੱਬ ਨੇ ਉਸ ਦਿਨ ਪੈਦਾ ਕੀਤੀ ਇਹਨੂੰ ਥੋੜਾ ਜਿਹਾ ਬਰੀਕੀ ਨੂੰ ਪਲੀਜ਼ ਸੁਣਿਓ ਗੁਰੂ ਗ੍ਰੰਥ ਸਾਹਿਬ ਮੁਤਾਬਕ ਇੱਕ ਹਉਮੈ ਸੀ ਲਫ਼ਜ਼ ਵਰਤਿਆ ਸੀ ਜੇ ਮਾਇਆ ਨਹੀਂ ਤੇ ਇਹਦਾ ਪਸਾਰਾ ਹੀ ਨਹੀਂ ਹਿੰਦੂਇਜ਼ਮ ਜਦੋਂ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਕਰਦਾ ਹੈ ਤੇ ਉਹ ਜ਼ਿਆਦਾਤਰ ਬ੍ਰਹਮਾ ਵਾਲੇ ਪਾਸੇ ਦਾ ਝੁਕਾਅ ਰੱਖਦਾ ਕਿ ਬ੍ਰਹਮਾ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਬ੍ਰਹਮਾ ਜੀ ਕਮਲ ਫੁੱਲ ਵਿੱਚੋਂ ਪੈਦਾ ਹੋਏ ਇਸ ਤਰੀਕੇ ਦੀ ਉਹਨਾਂ ਦੀ ਸਵਾਰੀ ਹੰਸ ਹੈ ਬ੍ਰਹਮਾ ਜੀ ਨੇ ਸ੍ਰਿਸ਼ਟੀ ਕੀਤੀ ਇੱਕ ਖਿਆਲ ਹੋਰ ਪੈਦਾ ਕੀਤਾ ਜਾਂਦਾ ਮਾਇਆ ਦਾ ਕੰਸੈਪਟ ਇੰਨਾ ਗਹਿਰਾ ਹੈ ਦੇਖੋ ਹਰ ਚੀਜ਼ ਕਿਉਂਕਿ ਲਫ਼ਜ਼ ਸਾਰੇ ਹਿੰਦੁਸਤਾਨ ਵਿੱਚ ਇਹ ਰੂਹਾਨੀ ਗ੍ਰੰਥਾਂ ਚ ਵਰਤੇ ਨੇ ਮਾਇਆ ਲਫ਼ਜ਼ ਸ਼ੰਕਰਾਚਾਰੀਆ ਮਾਇਆ ਦੇ ਅਰਥ ਹੋਰ ਕਰਦਾ ਵੇਦਾਂਤ ਮਾਇਆ ਦੇ ਅਰਥ ਹੋਰ ਕਰਦਾ ਸੀ ਗੁੰਝਲ ਚ ਨਹੀਂ ਪੈਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਹਰ ਚੀਜ਼ ਨੂੰ ਇਹ ਸਰਲ ਕਰਕੇ ਇੱਕ ਤੁਕ ਵਿੱਚ ਹੀ ਸਾਰੀ ਗੱਲ ਨਿਬੇੜ ਕੇ ਚਲੇ ਜਾਂਦੇ ਹੁਣ ਦੇਖੋ ਮਾਇਆ ਕੀ ਹੈ ਕਿ ਪਰਮੇਸ਼ਵਰ ਉਹ ਆਪ ਸੁਣ ਚ ਨਹੀਂ ਜਦੋਂ ਉਹਨਾਂ ਰਚਨਾ ਕਰਨੀ ਤੇ ਰਚਨਾ ਵਿੱਚ ਕਰਨ ਲੱਗਿਆ ਇੱਕ ਮਤ ਹੈ ਕਿ ਉਹਨੇ ਰਚਨਾ ਤੋਂ ਪਹਿਲਾਂ ਮਾਇਆ ਪੈਦਾ ਕੀਤੀ ਪੁਰਖ ਤੇ ਮਾਇਆ ਦਾ ਸੁਮੇਲ ਹੋਇਆ ਉਹਨੇ ਸਾਰਾ ਸੰਸਾਰ ਰਚ ਦਿੱਤਾ ਜਿਹਨੂੰ ਅਸੀਂ ਪੁਰਖ ਕਹਿੰਦੇ ਹਾਂ ਹਿੰਦੀ ਸ਼ਬਦ ਪੁਰਸ਼ ਵਰਤਦੇ ਹਾਂ ਅਕਾਲ ਪੁਰਖ ਆਪ ਉਹਨੇ ਆਪਣੇ ਤੋਂ ਮਾਇਆ ਸਿਰਜੀ ਜਦੋਂ ਦੋਨੋਂ ਇਕੱਠੇ ਹੋ ਗਏ ਤੇ ਦੋਨਾਂ ਦੇ ਇਕੱਠ ਵਿੱਚੋਂ ਜੋ ਪੈਦਾ ਹੋਇਆ ਸਭ ਕੁਝ ਦ੍ਰਿਸ਼ਟਮਾਨ ਉਹਦੇ ਵਿੱਚੋਂ ਹੈ ਇਹਨੂੰ ਕੱਲਾ ਧਰਤੀ ਨਹੀਂ ਕਹਿਣਾ ਕੱਲਾ ਇਹ ਪਲੈਨਟ ਨਹੀਂ ਪਤਾ ਨਹੀਂ ਕਿੰਨਾ ਕੁਝ ਸਿਰਜਿਆ ਗਿਆ ਤੇ ਯਾਦ ਰੱਖੋ ਅੱਜ ਤੱਕ ਵੀ ਇਹ ਸਿਰਜਿਆ ਜਾ ਰਿਹਾ ਹੈ ਅੱਜ ਵੀ ਇਹਦਾ ਸਿਰਾ ਫੈਲਾਓ ਹੁੰਦਾ ਪਿਆ ਜਿਸ ਦਿਨ ਇਹ ਕਹਾਣੀ ਮੁੱਕੇਗੀ ਸੈਂਸਵੇਸ ਨੂੰ ਮੰਨ ਰਹੀ ਇੱਕ ਪਾਸੋਂ ਇੱਕ ਸਿਰਾ ਮੁੱਕੇਗਾ ਦੂਜਾ ਸਿਰਾ ਆਪਣੇ ਆਪ ਹੀ ਸੁਣ ਜਾਏਗਾ ਇਹ ਹਿਸਟਰੀ ਮੈਂ ਥੈਂਕ ਯੂ ਤੌਰ ਤੇ ਵੀ गुरु साहब ने बाणी एक शब्द किया एकता ब्रह्मा तो उत्पत्ति किया थोड़ा जहां माया संबंधी आवांगे मेरा ख्याल आने वाले दिनों च होर क्लियर हो जाएगा कि गुरमत अनुसार माया की की व्याख्या है। असि हजूर का एक वचन पढ़ने पहल पुरिये पुंडरिक बना ता चे हंसा सगले जना कृष्णा ते जानाओ हर हर नाचंती नाचना तनासरी राग भगत नामदेव जी का शब्द पहल पुरिये पुंडरिक बना गुरमुख प्यारे प्रिंसीपल सहब सिंह उन्होंने ने अर्थ किए सन कि पहला पहल कवल फुलां दा खेत है अर्थ ही ने शब्द दे तां के क्योंकि मराठी है असि दे वरतने ओ चे वरतदे मराठी दे कई शब्द जिथे नामदेव ने बहुत गिनती च वरते उथे आप जी नूं पता होवे मराठी शब्दां दी झलक गुरु ग्रंथ साहिब च रविदास जी दी बाणी विच वी है संत सुजी चन संगत प्राण सतगुर ज्ञान जाने संत देवा देव संत ची संगत संत कथा रस संत प्रेम माझ ये मराठी है सारी हजूर ने एक शब्द ध्यान न सुनियो वो प्रिंसिपल साहब सिंह उन्होंने कीते भी पहला पहल कमल फुलां दा खेत सी जिन्ने जीव ने ओदे हंस सन सची मुची जी पढ़िया मेरे मन च केवे होमे च नहीं शब्द पर जदो तुसी उदाहरण कोई दोगे कमल दा फुल ते भवरा उदाहरण टुकेगी हंस ते कमल दा फुल उदाहरण नहीं टुकदी हंस ते सरोवर कठे हो सकते हैं सरोवर हंस तुरेगी मेला कमल दा फुल नहीं कमल दा फुल ते भवरा कठे हो सकते हैं पर उसे एक देखो तुसी टीका पढ़े हो गरीब कोठियां दा भी ते मैं तां बेनती मैं अक्सर जिथे मेनू बहुत चंगा लगता है पर ए नी जेड़ा अज मेनू चंगा लग रहा है ओही अर्थ आ करिए हो सकदा रब तरस करे कल नू सुरता खेड़ा बख्शी अर्थ बदल जाए पर उंज मैं जदो पढ़िया इहदा अर्थ मेनू खटकदी सी गल भी हंस ते कमल दे फुल उहना फिर अर्थ कीते पहल पुरिये पुंडरिक बना ओ हिंदुइज्म दी उदाहरण दे रहे ने कि पहला पहल कमल दा फुल सी ता चे हंसा उस कमल दे फुल दे विचो ब्रह्मा जी पैदा हुए ब्रह्मा जी नूं हंसा भी कहा जाता है ता चे हंसा फिर उस ब्रह्मा तो सगले जना ओदे विचों ए सारे जीव पैदा हुए हुण इस अग्नि तुक नूं पढ़ के प्लीज ए अर्थ कर लग पियो भी हिंदुइज्म दी कुठ आ गई गुरु ग्रंथ साहिब इस गल नूं सुणो तांचे खंता सगले जन्ना कृष्णा ते जानो कृष्णा शब्द असी पढ़िया कृष्ण जी भी वरत्या जांदा उंज वैसे कृष्ण दा लफ्ज मकीर साहब ने एक बार अर्थ किया कृष्ण दर्द जी दे अंदर क्रिश कोई नहीं खिच कोई नहीं वाहगुरु कोच किते अर्थ नहीं है किते अर्थ नहीं क्रिश इस तरह नहीं खिचनी कृष्ण दा लफ्ज जी अर्थ काला है इस करके जिवें सांवला जिवें शाम इसे तरह कृष्ण जी लई जिहड़ा शब्द आ कृष्ण वरतदे रहे उन्हां दे रंग करके वरत्या गया इहनूं गुरु ग्रंथ साहिब दी बाणी च कहि काजी कृष्णा हुआ काजी कृष्ण बन गया हुण काजी तां कृष्ण नूं किथे मन्नेगा पर उत्थे कृष्ण दा लफ्ज ही अर्थ करांगी कालख काली काजी अंदरों रज के काला हो गया बेईमान हो गया मेरी बेनती है इसे कृष्णा ते जानाऊं हर हर नाचंती नाचना एदा अर्थ फिर अगे कर दे माया विचो ही पसारा होया सारी जेडी नाच है माई करांदी पई उन्हें एक पक रखिया पर गुरमुखो उस तो अगले जेड़ा अपना उन्हें पक पेश कीता वो अगली तुक है वो कहने पहल पुरशा बिरा पहला पहल केवल पुरशा बिरा अकाल पुरख की अथोन दोबारा अथोन दर्थ दोबारा कह जी दोबारा फिर उसने पहल पुरिये पुरसा बिरा अथोन पुरसा दमरा उन्हें दोबारा पुरसा दमरा पुरस ने माया पैदा की अस का अस उसका हर का बागरा नाचे पिंडी में सा हूं उदो तक करमची भी नहीं सी बनी अथोन पुरसा दमरा रब ने कुछ दाल थोड़ा लाई दिया सिक्के बन गए दिनार बन गए डॉलर बन गए मैं एक बेनती करांगा माया सिर्फ एक बार दा चिन्ह कह करंसी माया अंदरूनी तौर ते अदृश्य खिच है, हर जीव नु माया व्यापी है। गुरु ग्रंथ साहिब च कबीर कहिंदे जिन्हों रब ने ढिड ला दिता उन्हों नाल माया ला दिती है। हुण पशु तां कदी उहदे सामने उहनूं पता ही नहीं माया। मैं करके थोड़ा जिहा, क्योंकि वार वार शब्द माया हुंदा ते साडा ध्यान सिर्फ रुपइयां वल जाणा, डॉलर वल जाणा, इस करके बेनती कर लगा कि गुरु ग्रंथ साहिब च पहल पुरसा विरा अथोन पुरसा दमरा असगा अस उसगा माया दा ते प्रभु दा समेल होया। हर का बागरा हर संसार ने बाग बना दिता, नाचा सिंधी मैं सागरा जिदन दे पैदा कीते नी। तू वेखता सही वाहगुरु इस तरह तेरे बनाए नचदे पे ने जिवें खूह दियां टिंडां दे विच पानी नचदा। सिंधी मैं सागरा, सिंधी दर ते खूह दी टिंड, सागरा दर ते पानी, जिवें खूह दियां टिंडां विच पानी छलकदा है। हुण नामदेव जी दा शब्द दूजे पासे तुसी आसा दीवार दी पौड़ी दी पहली पौड़ी दी पहली तुक पढ़ो, वो यही गल है आपी ने आप साजियो। पहला आप ही है, पहल पुरसा बिरा आपी ने आपी ने आप साजियो। पर ऐसे गुरु ने एक होर गल कर दी जेडी विलखणता पाई, उन्हें अपने साजन विचो जेडी बख्शिश पैदा की मानवता ली सृष्टि ली, नहीं तो अपने आप च बैठा उन्हों की परवाह जी। उन्हें अपने विचो जेडी अगली शक्ति लफज वर्तना, चलो सबज वर्तन लेने, ओदे विचो जेडे आपसी विचो जेडी किरण निकली ओनू असी नाम कहने। नाम उन्हें बनाया जी, नाम विचो ही सब कुछ सरजिया। जे सच पुछो माया की सरजना भी नाम विचो बांधी पे। नाम के तारे सगले जंत, नाम के तारे खंड ब्रह्मांड, आपी ने आप साजो आपी ने रचियो नाओ। जिन्हों नाम देव कहंदा अथोन पुरशा दमरा, ओनू मेरा सतगुरु गुरु नानक साहिब सच्चा पातशाह कहंदा दुई कुदरत साजी है। पहला आपी ने, फिर नाओ, फिर दुई कुदरत दा अर्थ है संसार दी माया। दुई कुदरत साजी है, कर आसन बिछो चाहो माया सिरज के पसारा कीता ते सारे पसारे दे विच अपना है चौंकड़ा मार के बह गया, उन्हें आसन दूर कीता ही नहीं। थोड़ी जिस बेनती नु सुनियो फिर दोबारा इनू जपजी साहिब क्या एका माई जुगत व्याई तीन चेले परवान माया प्रसूत हुई तीन चेले राजगुण तमगुण सतगुण भी अर्थ कर दे ब्रह्मा विषम ते महेश एक संसारी एक भंडारी एक लाए दीवान। पर गुरु उस त्रै शक्ति नु भी हालांकि तुहानू पता है असाई भी तीन मानते है जी तीन शक्तियां मानते है गुरु उस त्रै शक्ति नु खिंडे नहीं देंदे। गुरु कहिंदा तू त्रयां वल ना देख तू उस एक वल देख जिस एक विचो अनेकता का पसारा हुंदा है। इस अनेकता नु जदों देखी ते चेके दे रखी तेनू अनेकता विचो भी बहुत नहीं लगने वो भी एक दिखने जिन्हों गुरु गोबिंद सिंह कहिंदे अमान है निदान है अनेक है फिर एक पसारा कर दे फिर थोड़ा जा है विखम। महाराज कहते ने एक संसारी एक भंडारी एक लाए दीवान जीवतित भाव है वो कौन है जी जिन्हें माया पैदा की थी जिन्हें देवते पैदा किते जिन्हें ए मेनू समझ नहीं पई। पर मैं एक बेनती करांगा ए एनर्जी इस ब्रह्मांड विच है जिस एनर्जी नू गाउन दा जिक्र गुरु नानक साहिब बाणी विच तीन वार करदे सो दर ते राखिया ओ दृष्ट अंदृष्ट है। महाराज कहिंदे जीवतित भाव है तिवें चलावै जीव होवै फुरमान ऐसे माया वर्तगी ओ वेख है अंध हो गया ना ओ वेंदा इहनू वेख नहीं रहा। महाराज कहिंदे ने ओ वेख है ओ ना नजर ना आवै बहुता एहो विधान आदेश नमस्कार है तेनू इस है आदेश आद अनिल अनाद अनाथ जुग जुग एको वेद जेड़ा सब दा मुड्डे अपना मुड्ड कोई नहीं जिदे टुकड़े नहीं हो सकते जेड़ा अत दा पवित्र है जुग जुग विच एक वेद रखदा है मैं उन्हूं मत्था टेकना ये थी पौड़ी पर ने बेनती है। असल च एक ता माया दा पक्ष ए दूजा जे गुरु ग्रंथ साहिब ध्यान नाल देखिए दास ने एक बार अर्ज की थी कि गुरु ग्रंथ साहिब का जो पहला शब्द है ना श्री राग का बड़ी बड़ी असी व्याख्या की शब्द हर गृहस्थी नू धर्मी नू सब नू चेते रखना चाहिए। हुण ए नहीं ਚਲੋ ਅਸੀਂ ਪੰਜ ਬਾਣੀਆਂ ਪੜ੍ਹ ਲਈਆਂ, ਰਹਿਰਾਸ ਦਾ ਪਾਠ ਕੀਤਾ, ਸੋਹਿਲਾ ਸਾਹਿਬ ਦਾ ਕੀਤਾ, ਅਸੀਂ ਨਾ ਪਰਮਾਰਥ ਨੂੰ ਵੈਸੇ ਤਾਂ ਇੱਕ ਸ਼ਬਦ ਹਰ ਮਨ ਬਸਤ ਨਾਨਕ ਹੋਤ ਨਿਹਾਲ, ਇੱਕ ਅੱਖਰ ਹਰ ਮਨ ਬਸਤ, ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ। ਗੱਲ ਤਾਂ ਇੱਕ ਓਹੰਕਾਰ ਨਾਲ ਵੀ ਬਣ ਜਾਣੀ ਹੈ। ਜੇ ਪਰਮਾਤਮਾ ਨੇ ਚੇਤਨਾ ਦਿੱਤੀ ਏ, ਸੋਝੀ ਦਿੱਤੀ ਏ, ਗੁਰਮੁਖੋ ਜਿੰਨੀ ਬਾਣੀ ਤੁਸੀਂ ਪੜ੍ਹ ਸਕਦੇ ਹੋ ਰੱਜ ਕੇ ਪੜ੍ਹਿਓ। ਬਾਣੀ ਪੜ੍ਹਿਆ ਮੈਨੂੰ ਤੁਸੀਂ ਪਕੜ ਲਿਆ ਜੇ ਕਿਤੇ ਘਾਟਾ ਪਿਆ। ਹਾਂ, ਘਾਟਾ ਤਾਂ ਪੈਣਾ ਜਦੋਂ ਬਾਣੀ ਘਟਾਉਣੀ ਸ਼ੁਰੂ ਕਰਦੇ ਹਾਂ। ਅਸੀਂ ਬਾਰਮੁਖੀ ਕਿੰਨਾ ਵਧਾਉਣੇ ਪਏ ਵੀ ਅੱਜ ਆਹ ਘਰ ਬਣਿਆ, ਕੱਲ ਨੂੰ ਵੱਡਾ ਬਣ ਜਾ ਮੈਂ ਵੀ ਤੁਹਾਡੇ ਸ਼ਾਮਲ, ਅੱਜ ਮੇਰੇ ਬੱਚੇ ਤੇ ਸਿੱਖ ਨੇ, ਕੱਲ ਆਹ ਬਣ ਜਾਏ ਆਹ ਬਣ ਜਾਏ। ਤੂੰ ਬਾਰਮੁਖੀ ਦਿਨ ਰਾਤ ਚਿੰਤਨ ਕਰਨਾ ਮੈਂ ਵੱਧ ਜਾਵਾਂ। ਗੁਰਮੁਖਾ ਰੋਜ਼ ਅਰਦਾਸ ਕਰਿਆ ਕਰ, ਤੇਰੀ ਸੁਰਤ ਵੀ ਸ਼ਬਦ ਵਿੱਚ ਹੋਰ ਅੱਗੇ ਵੱਧਦੀ ਜਾਵੇ, ਰੂਹਾਨੀ ਤਰੱਕੀ ਵੀ ਕਰ। ਫਿਰ ਅਰਜ਼ ਕਰਾਂਗਾ ਕਿ ਉਹ ਸ਼ਬਦ ਹਰ ਸਿੱਖ ਨੂੰ ਚੇਤੇ ਰੱਖ ਲੈਣਾ ਚਾਹੀਦਾ, ਆਪਣੀ ਦੁਕਾਨ ਚ ਲਿਖੇ, ਆਪਣੇ ਘਰ ਚ ਦੇਹ ਚ ਰੱਖੇ। ਉਸ ਵਿੱਚ ਗੁਰੂ ਨੇ ਦੱਸਿਆ ਮਾਇਆ ਕਿਵੇਂ ਬਣਦੀ ਹੈ ਤੇ ਦਾਤ ਕਿਵੇਂ ਬਣਦੀ ਹੈ। ਉਸ ਵਿੱਚ ਚਾਰ ਬਚਨ ਨੇ, ਇੱਕ ਘਰ ਦਾ, ਦੂਜਾ ਘਰ ਵਾਲੀ ਦਾ, ਤੀਸਰਾ ਰਿਧੀਆਂ ਸਿੱਧੀਆਂ ਦਾ ਤੇ ਚੌਥਾ ਧਨ ਦੌਲਤ ਦਾ। ਜੇ ਚਾਰਾਂ ਬਚਨਾਂ ਨੂੰ ਪੜ੍ਹੀਏ, ਗੁਰੂ ਸਾਹਿਬ ਕਹਿੰਦੇ ਇਹ ਚੀਜ਼ਾਂ ਵਰਤਮਾਨ ਵਿੱਚ ਮਿਲਣੀਆਂ ਨੇ। ਘਰ ਤੈਨੂੰ ਮਿਲਿਆ, ਘਰ ਵਾਲੀ ਮਿਲੀ ਜਾਂ ਘਰ ਵਾਲੀ ਨੂੰ ਜੀਵਨ ਸਾਥੀ ਮਿਲਿਆ, ਤੂੰ ਸਿਮਰਨ ਕਰਨਾ, ਤੇਰੇ ਚ ਸ਼ਬਦ ਸੱਚੇ ਆਏਗੀ। ਜਿੰਨਾ ਬੰਦਾ ਇਕਾਗਰ ਹੋਵੇਗਾ, ਸ਼ਬਦ ਨਾਲ ਜੁੜੇਗਾ, ਉਹਨੇ ਉਹਦੇ ਬਚਨਾਂ ਵਿੱਚ ਸੱਚੇ ਆਵੇਗੀ। ਤੈਨੂੰ ਕੋਈ ਰੋਕ ਹੀ ਨਹੀਂ ਸਕਦਾ ਜੀ। ਕਰਮ ਖੰਡ ਜਿਹੜਾ ਹੈ ਉੱਥੇ ਤਾਂ ਬਚਨ ਦੇ ਬਲੀ ਜਾਂਦੇ ਆ ਜੀ। ਕਰਮ ਖੰਡ ਕੀ ਬਾਣੀ ਜ਼ੋਰ, ਸਿੱਥੈ ਹੋਰ ਨਾ ਕੋਈ ਹੋਰ, ਸਿੱਥੈ ਜੋਧ ਮਹਾ ਬਲਸੂਰ, ਸਿਨ ਮੈਂ ਰਾਮ ਰਿਹਾ ਭਰਪੂਰ। ਉੱਥੇ ਉਹ ਨੇ ਜੋ ਬੋਲਣਗੇ ਇਹਾਂ ਉਹਾਂ ਸੱਚ ਹੋਵੇ। ਪਰ ਬੇਨਤੀ ਹੈ, ਚਾਰ ਗੱਲਾਂ ਚੇਤੇ ਰੱਖੀਏ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸੜੈ, ਤੇਰਾ ਚੇਤਨਾ ਆਵੇ ਨਾ। ਇਸ ਵਿੱਚ ਘਰ ਦਾ ਜ਼ਿਕਰ ਹੈ, ਮੋਤੀਆਂ ਦਾ ਤਾਰ, ਸੋਹਣਾ ਕੀਮਤੀ ਤੋਂ ਕੀਮਤੀ ਮਟੀਰੀਅਲ ਲੱਗਾ ਹੋਵੇ। ਪਰ ਗੁਰੂ ਸਾਹਿਬ ਕਹਿੰਦੇ ਆ ਜਦੋਂ ਪ੍ਰਵੇਸ਼ ਕਰੇ ਮਾਇਆ ਨਾ ਵਿਆਪ ਜਾਏ, ਮਤ ਦੇਖ ਭੁੱਲਾਂ ਵਿਸੜੈ, ਤੇਰਾ ਚੇਤਨਾ ਆਵੇ ਨਾ। ਉਹ ਦਾਸ ਨੇ ਕਿਹਾ ਕਿ ਤਿੰਨ ਵਾਰੀ ਕਿਹਾ, ਇਹਦੇ ਚ ਕੱਲਾ ਇੱਕ ਵਾਰੀ ਨੀ ਕਿਹਾ ਵਿਸੜੈ, ਮਤ ਦੇਖ ਭੁੱਲਾਂ ਇਹਦਾ ਅਰਥ ਵੀ ਵਿਸੜੈ ਹੈ, ਚਿੱਤ ਨਾ ਆਵੇ ਇਹਦਾ ਅਰਥ ਵੀ ਵਿਸਰੇ ਹੈ। ਤੀਜੀ ਵਾਰੀ ਛੇ ਸ਼ਬਦ ਵਰਤਿਆ, ਨਾ ਵਿਸਰੈ, ਮਤ ਦੇਖ ਭੁੱਲਾਂ ਵਿਸੜੈ, ਤੇਰਾ ਚਿੱਤ ਨਾ ਆਵੇ ਨਾ। ਤਿੰਨ ਵਾਰੀ ਕਿਹਾ ਨਾ ਵਿਸਰੀ, ਨਾ ਵਿਸਰੀ, ਨਾ ਵਿਸਰੀ। ਘਰ ਜਿੰਨਾ ਮਰਜ਼ੀ ਕੀਮਤੀ ਹੋਵੇ, ਪਰ ਦੇਣ ਵਾਲੇ ਦਾਤੇ ਨੂੰ ਕਦੀ ਭੁੱਲੀ ਨਾ। ਉਦੋਂ ਦਾਤ ਬਣੇਗੀ, ਉਦੋਂ ਮਾਇਆ ਨੀ ਵਿਆਪੇਗੀ। ਦੂਸਰਾ, ਇਸ ਤੋਂ ਬਾਅਦ ਹੁੰਦੀ ਰਹਾਉ ਦੀ ਤੁਖ, ਹਰ ਦਿਨ ਜੀਓ, ਜਲ ਬਲ ਜਾਓ। ਗੁਰੂ ਸਾਹਿਬ ਇੰਨਾ ਸੁੱਖ ਮਿਲ ਜਾਏ, ਫਿਰ ਤੁਸੀਂ ਕਹਿੰਦੇ ਹੋ ਚੇਤੇ ਰੱਖੀ, ਚੇਤੇ ਰੱਖੀ, ਨਾ ਭੁੱਲੀ। ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਨੂੰ ਪੁੱਛ ਕੇ ਆਇਆ। ਹਜ਼ੂਰ ਕਿੱਡਾ ਵੱਡਾ ਬਚਨ ਕਹਿੰਦੇ ਆ, ਕਹਿੰਦੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ। ਉਹਨੇ ਕਿਹਾ ਸਿੱਖਾਂ ਨੂੰ ਦੱਸੀ ਜੇ ਨਾਮ ਨਾ ਜਪਿਆ ਤੇ ਖਰਬਾਂ ਦੇ ਘਰ ਵਿੱਚ ਰਹਿੰਦੇ ਵੀ ਅੱਗ ਲੱਗ ਜਾਏਗੀ, ਸੜ ਜਾਓਗੇ ਅੰਦਰ। ਹਰ ਦਿਨ ਜੀਓ, ਜਲ ਬਲ ਜਾਓ, ਮੈਂ ਆਪਣਾ ਗੁਰ ਪੁੱਛ ਦੇਖਿਆ, ਅਵਰ ਨਾਹੀ ਸਾਉਂ ਰਹਾਓ। ਇੱਥੇ ਸ਼ਬਦ ਕਹਿ, ਤਾਂ ਤੈਨੂੰ ਕਹਿ ਰਿਹਾ ਨਾ ਵਿਸਰੀ, ਕਿਉਂਕਿ ਨਾਮ ਤੋਂ ਬਿਨਾਂ ਥਾਂ ਕੋਈ ਨਹੀਂ। ਅਗਲਾ ਬਚਨ ਕਹਿ, ਧਰਤੀ ਤਾਂ ਹੀਰੇ ਲਾਲ ਜੜਤੀ, ਅਰਥ ਨਹੀਂ ਕਰਾਂਗਾ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੇ। ਜੀਵਨ ਸਾਥੀ ਉਹ ਜਿਹੜਾ ਮੱਥਾ ਹੁਸਨ ਨਾਲ ਭਰਪੂਰ ਹੋਵੇ। ਮੋਹਣੀ ਮੁੱਖ ਮਣੀ ਸੋਹੇ, ਕਰਾ ਰੰਗ ਪਸਾਓ, ਵਾਹਿਗੁਰੂ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਹੈ ਨਾ। ਤੀਸਰਾ ਬਚਨ, ਸਿੱਧ ਹੋਵਾਂ ਸਿੱਧ ਲਾਈ। ਜੇ ਮਾਇਆ ਚ ਜਿੰਨੀ ਦੌਲਤ ਬਾਹਰ ਦੀ ਪ੍ਰਭਤਾ ਵਧੇ, ਓਨਾ ਬੰਦਾ ਸਿਮਰਨ ਕਰੇ। ਗੁਰਮੁਖੋ, ਜਿੰਨਾ ਅੰਦਰ ਸਿਮਰਨ ਤੇ ਜੀਵਨ ਦਾ ਰੰਗ ਚੜੇ, ਓਨਾ ਸ਼ੁਕਰਾਨੇ ਦੀ ਬੰਦਗੀ ਕਰੇ, ਕਿਤੇ ਉਹ ਵੀ ਹੋਮੇ ਬਣ ਕੇ ਅੰਦਰ ਨੂੰ ਖਾ ਨਾ ਜਾਏ। ਮਾਰਕ ਖੰਡੇ ਤਾਰ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਇੱਕ ਕਿਤਾਬ ਵਿੱਚ ਇੱਕ ਇਤਿਹਾਸ ਦੇ ਬਹੁ ਮੁੱਲੇ ਲੇਖ, ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਹਨੂੰ ਐਡਿਟ ਕੀਤਾ ਹੈ, ਬੜੀ ਪੁਰਾਣੀ ਕਿਤਾਬ ਹੈ। ਉਸ ਵਿੱਚ ਬੜੀਆਂ ਸੋਹਣੀਆਂ ਘਟਨਾਵਾਂ ਨੇ ਸਿੱਖ ਜਗਤ ਨਾਲ ਸੰਬੰਧਿਤ, ਜਿਵੇਂ ਕਤਲਗੜ੍ਹ ਦੀ ਘਟਨਾ, ਚਮਕੌਰ ਸਾਹਿਬ ਦੀ, ਜਿਹੜਾ ਥਾਂ ਚਮਕੌਰ ਗੜੀ ਦੇ ਥੱਲੇ ਕਹਿੰਦੇ ਥੋੜਾ ਜਿਹਾ ਵਿਸ਼ੇ ਤੋਂ ਨਿਕਲਿਆ ਇਸ ਕਰਕੇ ਕਿਉਂਕਿ ਇਸ ਨੂੰ ਕਲੀਅਰ ਕਰ ਲਈ ਕਿਉਂਕਿ ਵਾਰ ਵਾਰ ਸ਼ਬਦ ਮਾਇਆ ਹੁੰਦਾ ਮਾਇਆ ਕੀ ਹੈ ਇਸ ਵਿੱਚੋਂ ਨਿਕਲ ਕੇ ਗੜੀ ਚ ਤਾਂ ਮਹਾਰਾਜ ਨੇ ਮੁਕਾਬਲਾ ਕੀਤਾ ਪਰ ਇਹ ਨਹੀਂ ਸੀ ਪਤਾ ਕਿ ਗੁਰੂ ਕੇ ਲਾਲਾਂ ਤੇ ਸਿੰਘਾਂ ਦੇ ਸਤਿਕਾਰ ਕਿੱਥੇ ਹੋਏ ਬੀਬੀ ਸ਼ਰਨ ਕੌਰ ਜੀ ਨੇ ਕੀਤੇ ਸਨ ਜੀ ਫਿਰ ਜਿਹੜੇ ਬਾਅਦ ਚ ਆ ਕੇ ਕਿਹਾ ਜਾਂਦਾ ਰਾਮੇ ਤੇ ਤਲੋਕੇ ਨੇ ਪਟਿਆਲੇ ਵਾਲਿਆਂ ਦੇ ਵੱਡਿਆਂ ਨੇ ਕੀਤੇ ਸਨ ਆਪ ਜੀ ਨੂੰ ਪਤਾ ਹੋਵੇ ਸਰਹੰਦ ਵਿੱਚ ਵੀ ਇਹਨਾਂ ਨੇ ਕੀਤੇ ਸਨ ਟੋਡਰਮੱਲ ਦਾ ਜ਼ਿਕਰ ਕੀ ਕਰਨੇ ਉਹ ਵੀ ਸ਼ਮੂਲੀਅਤ ਹੈ ਇਹ ਭਾਈ ਦਿਆਲ ਸਿੰਘ ਪਿੰਡੇ ਵੇਲੇ ਦੇ ਬਹੁਤ ਰਾਈ ਸਨ ਜੀ ਇਹ ਰੋਜ਼ਾਨਾ ਨੰਗੇ ਚਰਨ ਚਮਕੌਰ ਸਿਰ ਹੁੰਦੇ ਸਨ ਉਹ ਥਾਂ ਲੱਭਣ ਲਈ ਜਿੱਥੇ ਹਜ਼ੂਰ ਦੇ ਲਾਲਾਂ ਦਾ ਸਤਿਕਾਰ ਹੋਇਆ ਜਿਸ ਦਿਨ ਕਤਲਗੜ ਵਾਲੀ ਜਗ੍ਹਾ ਲੱਭੀ ਜਿਹਨਾਂ ਦਰਸ਼ਨ ਕੀਤੇ ਥੱਲੇ ਨਾ ਜੀ ਕਤਲਗੜ ਉੱਥੇ ਸਤਿਕਾਰ ਕਰਨ ਵਾਲੀ ਥਾਂ ਬਣਾਉਣ ਲੱਗੇ ਤੇ ਸਰਦਾਰ ਦਿਆਲ ਸਿੰਘ ਨੇ ਗ੍ਰੰਥੀ ਸਾਹਿਬ ਨੂੰ ਅਰਦਾਸ ਕਰਦਿਆਂ ਕਿਹਾ ਸੀ ਭਾਈ ਸਾਹਿਬ ਜਿੱਥੇ ਸ਼ੁਕਰ ਕਰਿਓ ਉੱਥੇ ਅਰਦਾਸ ਕਰਿਓ ਕਿ ਮੇਰੇ ਘਰ ਵਿੱਚ ਪੁੱਤਰ ਧੀ ਸੰਤਾਨ ਨਾ ਹੋਵੇ ਬੜੀ ਵਿਚਿੱਤਰ ਜੀ ਘਟਨਾ ਜੀ ਮੇਰੇ ਘਰ ਚ ਪੁੱਤਰ ਧੀ ਨਾ ਹੋਵੇ ਸੰਤਾਨ ਨਾ ਹੋਵੇ ਕਿਤਾਬ ਦਾ ਮੈਂ ਜ਼ਿਕਰ ਕਰ ਦਿੱਤਾ ਉੱਥੇ ਬਹੁਤ ਘਟਨਾਵਾਂ ਹੋਰ ਵੀ ਲਿਖੀਆਂ ਸਾਰੀਆਂ ਅੱਖਾਂ ਭਾਰੀਆਂ ਸਰਦਾਰ ਜੀ ਇੰਨੀ ਦੌਲਤ ਨੰਗੇ ਚਰਨ ਆਉਂਦੇ ਹੋ ਸਰਦਾਰ ਦਿਆਲ ਸਿੰਘ ਇਹ ਸ਼ਬਦ ਕਿਉਂ ਕਹਿਣ ਲੱਗੇ ਸਤਿਗੁਰੂ ਤੇਰੇ ਪੁੱਤਰਾਂ ਦੇ ਖੂਨ ਦੇ ਕਤਰੇ ਡੁੱਲੇ ਤੇਰੇ ਸਿੱਖ ਪੁਰਜਾ ਤੱਕ ਮਰੇ ਜਿਹਦੀ ਬਦੌਲਤ ਅੱਜ ਅਸੀਂ ਸਰਦਾਰੀਆਂ ਮਾਨਣੇ ਪਏ ਹਾਂ ਕੱਲ ਨੂੰ ਇਸ ਥਾਂ ਤੇ ਮੇਰੀ ਖੂਨ ਦੀ ਔਲਾਦ ਨਾ ਕਬਜ਼ਾ ਕਰੇ ਕਿ ਸਾਡੇ ਪਿਓ ਨੇ ਬਣਾਇਆ ਨਹੀਂ ਸੇਵਾ ਤੂੰ ਦਿੱਤੀ ਤੇਰੇ ਪੰਥ ਦਾ ਬਣ ਗਿਆ ਇਹੋ ਜਿਹੇ ਵੀ ਪੈਦਾ ਹੋਏ ਜਿਨ੍ਹਾਂ ਚ ਪਕੜ ਪਈ ਨਹੀਂ ਸੀ ਮੈਂ ਬੇਨਤੀ ਕਰਾਂਗਾ ਸ਼ੁਭ ਕਰਮ ਵੀ ਮਾਇਆ ਨੂੰ ਜਨਮ ਦਿੰਦਾ ਹੈ ਰਿੱਧੀ ਸਿੱਧੀ ਵੀ ਮਾਇਆ ਨੂੰ ਜਨਮ ਦਿੰਦੀ ਕਈ ਸੱਜਣ ਇੱਥੇ ਸੁਣਦੇ ਹੋਣਗੇ ਕਦੀ ਨਿਤਨੇਮ ਸ਼ਿਖਰ ਤੇ ਕਰਦੇ ਸਨ ਅੱਜ ਨਿਤਨੇਮ ਛੱਡ ਕੇ ਅੰਦਰੋਂ ਸੁੱਕ ਗਏ ਨੇ ਜਦੋਂ ਨਿਤਨੇਮ ਚੌਂਤੇ ਹੁੰਦਾ ਹੈ ਅੱਖਾਂ ਭਰ ਲੈਂਦੇ ਨੇ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦੇ ਕਿਉਂਕਿ ਮਾਇਆ ਖਾ ਗਈ ਹੈ ਅੰਦਰ ਦੇ ਫੁਰਨੇ ਖਾ ਗਏ ਉਹਨਾਂ ਹਜ਼ੂਰ ਨੇ ਇਸੇ ਕਰਕੇ ਕਿਹਾ ਕਿ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਠਾਂ ਲੋਕ ਰਾਖੇ ਭਾਉ ਮਤ ਦੇਖ ਭੋਲਾ ਵਿਸਰੇ ਤੇਰਾ ਚੇਤਨਾ ਵੀ ਸਮਾਧੀ ਚ ਕਿਵੇਂ ਇਹ ਕਹਿ ਦਿੱਤਾ ਕਿਉਂਕਿ ਸਪਿਰਚੁਅਲਿਟੀ ਵੀ ਕਈ ਵਾਰੀ ਇਹੋ ਚ ਲੈ ਜਾਂਦੀ ਹੈ ਚੌਥਾ ਬਚਨ ਹੈ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਹੁ ਮਤ ਦੇਖ ਭੋਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਇਹ ਕਾਰਨ ਉਹ ਕੱਪੜਾ ਉਹ ਘਰ ਉਹ ਘੋੜਾ ਉਹ ਘੋੜੀ ਉਹ ਸਵਾਰੀ ਉਹ ਮੱਝ ਉਹ ਗਾਂ ਉਹ ਪੈਸਾ ਜਿਹੜਾ ਦੁਖਦਾਈ ਹੈ ਜਦੋਂ ਸਿਮਰਨ ਆ ਜਾਂਦਾ ਤਿਨਕਾ ਖਾਧਾ ਪੈਦਾ ਮਾਇਆ ਸਭ ਵਿਤ ਹੈ ਜੋ ਨਾਮ ਹਰ ਰਾਤੇ ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਰਿਤ ਹੈ ਸਵਿਤ ਹੈ ਜਿਵੇਂ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਪਿਆਰਿਓ ਘਰ ਤਾਂ ਹੋਈ ਪਹਿਲਾਂ ਦੁਖਦਾਈ ਨੂੰ ਥੋੜਾ ਜਿਹਾ ਹੋਰ ਸਮਝੋ ਕਿਉਂਕਿ ਮਾਇਆ ਥੋੜਾ ਜਿਹਾ ਮੈਂ ਲੈ ਗਿਆ ਜੇ ਟਾਈਮ ਜ਼ਿਆਦਾ ਕਿਉਂਕਿ ਮੈਨੂੰ ਯਾਦ ਹੈ ਜਦੋਂ ਮਾਇਆ ਦਾ ਜ਼ਿਕਰ ਹੁੰਦਾ ਬਸ ਧਿਆਨ ਰੁਪਈਆਂ ਵੱਲ ਹੀ ਜਾਂਦਾ ਦੇਖੋ ਸਟੋਰ ਹੈ ਭਾਈ ਸਾਹਿਬ ਕਹਿੰਦੇ ਨੇ ਇੱਕ ਦੁਕਾਨ ਹੈ ਮੇਕਅਪ ਦੀ ਭਾਈ ਗੁਰਦਾਸ ਸਾਹਿਬ ਦੀ ਸ਼ਿੰਗਾਰ ਹੈ ਉਹਦੇ ਚ ਇੱਕ ਬੱਚੀ ਦੀ ਸ਼ਾਦੀ ਹੋਣੀ ਉਸ ਦੀ ਸਹੇਲੀ ਭਰਜਾਈ ਮਾਂ ਉਹਦੇ ਨਾਲ ਜਾ ਕੇ ਸ਼ਿੰਗਾਰ ਦਾ ਸਮਾਨ ਖਰੀਦੀ ਇਹ ਉਦਾਹਰਣਾਂ ਨਹੀਂ ਜੀ ਸਿਰਫ ਹੁਣ 16 ਤਰ੍ਹਾਂ ਦਾ ਵੀ ਸ਼ਿੰਗਾਰ ਹੈ ਉਹ ਬਾਹਰਮੁਖੀ ਵੀ ਹੈ ਤੇ ਬੌਡੀ ਵਿੱਚੋਂ ਵੀ ਹੈ ਹੁਣ ਉਹ ਸੁਹਾਗਣ ਬਣਨਾ ਉਹ ਸ਼ਿੰਗਾਰ ਖਰੀਦਦੀ ਹੈ ਦੁਕਾਨ ਇੱਕੋ ਹੀ ਹੈ ਤੇ ਜਿਸ ਵੇਚਣਾ ਨੇ ਪਾਪ ਕਰਮ ਕਰਨਾ ਦੁਕਾਨ ਉਹ ਵੀ ਸਮਾਨ ਉੱਤੋਂ ਖਰੀਦਦੀ ਹੈ ਸੁਹਾਗਣ ਦੇ ਖਰੀਦੇ ਵਿੱਚ ਤੇ ਵੇਸ਼ਵਾ ਦੇ ਖਰੀਦੇ ਚ ਬੜਾ ਫਰਕ ਹੈ ਗੁਰਮੁਖ ਦੀ ਮਾਇਆ ਵਰਤਣੀ ਤੇ ਰੱਬ ਨੂੰ ਭੁੱਲ ਕੇ ਵਰਤਣ ਵਾਲੇ ਦੀ ਗੱਲ ਜਿਵੇਂ ਵੇਸ਼ਵਾ ਤੇ ਸੁਹਾਗਣ ਦੇ ਸ਼ਿੰਗਾਰ ਚ ਫਰਕ ਹੈ ਇਸੇ ਤਰ੍ਹਾਂ ਗੁਰਮੁਖ ਤੇ ਮਨਮੁਖ ਦੀ ਵਰਤਣੀ ਵਿੱਚ ਵੀ ਫਰਕ ਹੈ ਹਜ਼ੂਰ ਨੇ ਫਿਰ ਬੜਾ ਸੁੱਖ ਆ ਗਿਆ ਕਿਉਂਕਿ ਅੱਜ ਜੀ ਪ੍ਰਾਣੀ ਕਛੂ ਨਾ ਚੇਤੀ ਮਦ ਮਾਇਆ ਤੇ ਅੰਧ ਤੇ ਬੇਨਤੀ ਸਿਰਫ ਕਰਨ ਲੱਗਾ ਮਾਇਆ ਕੀ ਭਾਈ ਸਾਹਿਬ ਨੇ ਇਹਦਾ ਖੁਲਾਸਾ ਕੀਤਾ ਉਂਝ ਵੈਸੇ ਆਨੰਦ ਸਾਹਿਬ ਦੀ ਬਾਣੀ ਚ ਗੁਰੂ ਅਮਰਦਾਸ ਨੇ ਇੱਕ ਤੁਕ ਵਿੱਚ ਹੀ ਗੱਲ ਮੁਕਾ ਦਿੱਤੀ ਮਾਇਆ ਕੀ ਅਸੀਂ ਅਰਥੀ ਉਹਦੇ ਬੜੀ ਵਾਰੀ ਕੀਤੇ। ਬੱਚਾ ਹੈ ਸਾਡੇ ਕੋਲ 2 ਸਾਲ ਦਾ, ਆਪ ਨੂੰ ਪਤਾ ਵੀ 2-2.5 ਸਾਲ ਦੇ ਬੱਚੇ ਨੂੰ ਕੀ ਪਤਾ ਇਹ ਪੈਸਾ ਹੈ। ਤੁਸੀਂ 1,000 ਰੁਪਇਆ 2,000 ਜੋ ਵੀ ਪਕੜਾਓਗੇ ਉਹ ਪਾੜੇਗਾ ਨਾ। ਅਸੀਂ ਪੈਸਾ ਪਕੜਾ ਦੇਖ ਕੇ ਦੇਖੀ ਪਾਰ ਨਾ ਦੇਈ, ਉਹਦੀਆਂ ਅੱਖਾਂ ਨੂੰ ਪਹਿਚਾਣ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਮਾਂ ਕੰਨ ਵਿੱਚ ਫੂਕ ਮਾਰਦੀ ਹੈ ਲਾੜ ਦਿੰਦੀ ਮੇਰਾ ਮੇਰਾ, ਭਾਵੇਂ ਉਹਨੂੰ ਕਰੰਸੀ ਦੀ ਪਹਿਚਾਣ ਨਹੀਂ, ਪਰ ਮਾਇਆ ਤਾਂ ਉਦੋਂ ਹੀ ਵਿਆਪ ਜਾਂਦੀ ਹੈ ਜਦੋਂ ਮਾਂ ਦੁੱਧ ਪਿਆਉਣ ਲੱਗਦੀ। ਹੁਣ ਆਪਾਂ ਕਹਾਂਗੇ ਉਹਨੂੰ ਤਾਂ ਪਤਾ ਹੀ ਨਹੀਂ ਡਾਲਰ ਕੀ, ਪਰ ਗੁਰੂ ਅਮਰਦਾਸ ਕਹਿੰਦਾ ਨਹੀਂ ਮਾਇਆ ਵਿਆਪ ਗਈ। ਤੁਸੀਂ ਇੱਕ ਪਾਠ ਕਰਦੇ ਹੋ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਹੁਣ ਅਗਨ ਵਿੱਚ ਕਿਹੜੇ ਡਾਲਰ, ਮਾਇਆ ਦੇ ਮਾਂ ਦੇ ਪੇਟ ਕੋਈ ਡਾਲਰ ਘੋੜ ਕੇ ਪਾਉਂਦਾ ਮਾਰੀ ਕਿ ਉੱਥੇ ਵੀ ਮਾਇਆ ਸੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾ ਹੈ। ਜਾਂ ਤਿਤ ਭਾਣਾ ਜਾ, ਜਾਂ ਹੀ ਬਣੇਗਾ ਨਾ, ਜਾਂ ਤਿਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਸਿਰਫ ਜੰਮਿਆ ਅਜੇ ਜੰਮਿਆ ਹੈ ਉਹਦੇ ਭਾਣੇ ਚ। ਜਾਂ ਤਿਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ। ਮਾਇਆ ਅਮਰ ਦਾ ਲਫ਼ਜ਼ੀ ਅਰਥ ਇੱਕ ਅਮਰ ਹੈ, ਇੱਕ ਇੱਥੇ ਅਮਰ ਦਾ ਅਰਥ ਹੁਕਮ। ਮੈਂ ਇੱਕ ਵਾਰ ਕਿਹਾ ਸੀ ਜਿਹੜਾ ਮੀਰ ਸ਼ਬਦ ਹੈ ਨਾ ਸਾਡੇ ਕੋਲ ਮੀਰੀ, ਇਹਦੀ ਜੜ ਅਮਰ ਚ ਹੈ। ਅਮਰ ਤੋਂ ਸ਼ਬਦ ਅਮੀਰ ਬਣਿਆ, ਅਮੀਰ ਤੋਂ ਮੀਰ ਬਣਿਆ, ਮੀਰ ਤੋਂ ਮੀਰੀ ਬਣੀ ਹੈ। ਮਹਾਰਾਜ ਕਹਿੰਦੇ ਜਾਂ ਤਿਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਗੁਰੂ ਅਮਰਦਾਸ ਜੀ ਇਹਦੇ ਤਾਂ ਜੰਮਿਆ ਤੇ ਤੁਸੀਂ ਕਹਿ ਦਿੱਤਾ ਮਾਇਆ ਅਮਰ ਵਰਤਾਇਆ, ਮਾਇਆ ਨੇ ਹੁਣ ਚਲਾ ਦਿੱਤਾ। ਕਹਿਣ ਲੱਗੇ ਅਸਲ ਚ ਮਾਇਆ ਕੀ ਹੈ, ਇਹ ਮਾਇਆ ਇਹ ਪ੍ਰਸ਼ਨ ਹੈ, ਮਾਇਆ ਕੀ ਹੈ, ਇਹ ਮਾਇਆ ਜਿਤ ਹਰ ਵਿਚਰੈ ਮੋਹ ਉਪਜੈ ਭਾਉ ਦੂਜਾ ਲਾਇਆ। ਗੁਰਮੁਖੋ ਬਸ ਐਸ ਤੁਕ ਨੂੰ ਸ਼ਲੋਕਾਂ ਚ ਘੁੱਟ ਕੇ ਬੰਨ ਲਿਓ, ਅਸੀਂ ਮਾਇਆ ਦੀ ਵਿਆਖਿਆ ਕੀ ਕਰਨੀ ਹੈ। ਇਹ ਮਾਇਆ ਜਿਤ ਹਰ ਵਿਚਰੈ, ਮਾਇਆ ਉਹ ਚੀਜ਼ ਹੈ ਜਿਹਨੂੰ ਵੇਖ ਕੇ ਜਿਹਨੂੰ ਚੇਤੇ ਕਰਕੇ ਸੱਚ ਇਉਂ ਕਹੋ। ਮਾਇਆ ਅੰਦਰ ਫਿਜ਼ੀਕਲ ਬਾਹਰਮੁਖੀ ਥੋੜਾ ਵਿਆਪਦੀ, ਫੁਰਨੇ ਦੇ ਰੂਪ ਵਿੱਚ ਹੀ ਵਿਆਪਦੀ ਹੈ, ਹੋਰ ਖਿਆਲ ਦੇ ਰੂਪ ਵਿੱਚ ਵਿਆਪਰਦੀ ਹੈ। ਮਹਾਰਾਜ ਨੇ ਉੱਥੇ ਕਿਹਾ ਕਿ ਮਾਇਆ ਉਹ ਹੈ ਜਿਸ ਨੂੰ ਵੇਖ ਕੇ ਪਰਮਾਤਮਾ ਭੁੱਲ ਜਾਏ, ਦਵੇਸ਼ ਪੈਦਾ ਹੋ ਜਾਏ, ਅੰਦਰ ਮੋਹ ਮਮਤਾ ਰੱਬ ਤੋਂ ਬਿਨਾਂ ਸਿਰ ਪਕੜ ਪੈਦਾ ਹੋ ਜਾਏ। ਉਹ ਪੁੱਤਰ ਵੀ ਹੋ ਸਕਦਾ ਹੈ, ਇਸਤਰੀ ਵੀ ਹੋ ਸਕਦੀ ਹੈ, ਵਿਦਿਆ ਵੀ ਹੋ ਸਕਦੀ ਹੈ, ਰਾਜਪਦ ਵੀ ਹੋ ਸਕਦੀ। ਮੈਂ ਤੇ ਕਹਾਂਗਾ ਹਰ ਉਹ ਫੁਰਨਾ ਮਾਇਆ ਬਣ ਜਾਏਗਾ ਜਿੱਥੇ ਵਾਹਿਗੁਰੂ ਦੀ ਯਾਦ ਭੁੱਲ ਜਾਂਦੀ। ਇਹ ਮਾਇਆ ਜੇਕਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿੰਦੇ ਫਿਰ ਇਹਦਾ ਮਤਲਬ ਮਾਇਆ ਸਿੱਖ ਦੇ ਨੇੜੇ ਨਹੀਂ ਜਾਣਾ ਚਾਹੀਦਾ। ਗੁਰੂ ਨੇ ਅਗਲੀ ਗੱਲ ਹੋਰ ਸਿਰੇ ਤੇ ਲਾ ਦਿੱਤੀ, ਇਹ ਮਾਇਆ ਜਿੱਤਰ ਵਿਤਰੈ ਮੋਹ ਪੁਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦੇ ਵਿਲਾਗੀ ਤਿੰਨ ਵਿੱਚੇ ਕਿੱਡੀ ਬਖਸ਼ਿਸ਼ ਕੀਤੀ। ਮੈਂ ਅੱਜ ਬੇਨਤੀ ਇਸ ਕਰਕੇ ਕੀਤੀ ਵੀ ਹਰ ਉਹ ਖਿਆਲ ਹਰ ਉਹ ਫੁਰਨਾ ਜਿਸ ਵਿੱਚੋਂ ਉਹ ਥੋਟ ਹੀ ਮਾਇਆ ਬਣ ਜਾਂਦਾ ਜਿਹਦੇ ਵਿੱਚੋਂ ਪਰਮਾਤਮਾ ਕੋਲ ਜਾ। ਤੁਹਾਨੂੰ ਪਤਾ ਹੋਵੇ ਕਈ ਵਾਰੀ ਬਾਣੀ ਦਾ ਪਾਠ ਕਰਦਿਆਂ ਜ਼ਬਾਨ ਤੇ ਬਾਣੀ ਹੁੰਦੀ ਹੈ, ਅੰਦਰ ਮਾਇਆ ਵਿਆਪ ਜਾਂਦੀ ਵਾਪਦੀ ਹੈ ਜੀ। ਜੇ ਜਿਹੜਾ ਖਾਸ ਕਰਕੇ ਸੁੱਖ ਨਾਲ ਨੂੰ ਤੇ ਪੈਂਦੀ ਟੁੱਟ ਟੁੱਟ ਕੇ, ਜੇ ਕੋਈ ਇੰਨੇ ਦਿਨ ਸੁਖਮਨੀ ਸਾਹਿਬ ਕਰ ਲਈ ਤੇਰਾ ਕੰਮ ਹੋ ਜਾਣਾ, ਚੇਤੇ ਰੱਖਿਓ ਰੋਜ਼ ਨਾਲੇ ਸੁਖਮਨੀ ਕਰੀ ਜਾਂਦਾ ਨਾਲੇ ਕਹਿੰਦਾ ਇੰਨੇ ਦਿਨ ਹੋ ਗਏ, ਹੁਣ ਤਾਂ ਕੰਮ ਬਣ ਜੂਗਾ ਵਿਆਪਦੀ। ਈਵਨ ਕਿ ਗੁਰੂ ਦੀ ਹਜ਼ੂਰੀ ਚ ਬੈਠੇ ਭਾਈ ਗੋਪਾਲੇ ਨੂੰ ਵਾਪਰ ਗਈ, ਜਪਜੀ ਸਾਹਿਬ ਦਾ ਪਾਠ ਕਰਦਾ ਪਿਆ, ਗੁਰੂ ਆਪਣੀ ਗੱਦੀ ਗੁਰੂ ਹਰਗੋਬਿੰਦ ਸਾਹਿਬ ਛੱਡ ਦੇ ਦਿਆ, ਇੱਕੋ ਦਮ ਮਾਇਆ ਨੇ ਡੰਗ ਮਾਰਿਆ ਕਿ ਹੁਣ ਤਾਂ ਸਿਰੇ ਲੱਗ ਗਿਆ ਪਾਠ ਮਹਾਰਾਜ ਤੋਂ ਘੋੜਾ ਮੰਦਾ। ਪਰ ਉਹ ਜਪਜੀ ਸਾਹਿਬ ਤੇ ਨੀ ਭੁੱਲਿਆ ਨਾ, ਉਚਾਰਨ ਸ਼ੁੱਧ ਹੀ ਕਰਦਾ ਰਿਹਾ। ਕਿਤੇ ਮੈਂ ਸਵਾਰੀ ਚ ਨੀ ਪੜਿਆ ਵੀ ਭਾਈ ਗੋਪਾਲਾ ਜੀ ਨੂੰ ਪੌੜੀ ਭੁੱਲ ਗਈ, ਸਵਾਲ ਹੀ ਨੀ ਪੈਦਾ ਹੁੰਦਾ। ਮੈਂ ਤਾਂ ਕਿਹਾ ਮਾਇਆ ਮਾਇਆ ਦੀ, ਕਬੀਰ ਸਾਹਿਬ ਨੇ ਕਿਹਾ ਲੋਕੋ ਸਮਝੋ ਇਹ ਕਈ ਰੂਪ ਬਣਾ ਬਣਾ ਕੇ ਆਉਂਦੀ ਜੀ, ਕਦੀ ਅੱਖਾਂ ਦੇ ਅੱਸੂ ਬਣ ਕੇ ਆਉਂਦੀ ਹੈ ਮਾਂ ਦੇ, ਕਦੀ ਬੱਚੇ ਦੀਆਂ ਲਿਲਕਣੀਆਂ ਬਣ ਕੇ ਆਉਂਦੀ ਹੈ। ਵਿਆਪਦੀ ਕਬੀਰ ਆਈ ਮੁਝੇ ਪੈ ਅਣ ਕਰੇ ਕਰ ਭੇਸ, ਉੱਥੇ ਹੁਣ ਦੂਰ ਦੇ ਦੇਖੋ ਭਾਈ ਗੋਪਾਲਾ ਜੀ ਪਾਠ ਕਰ ਰਿਹਾ, ਗੁਰੂ ਹਰਗੋਬਿੰਦ ਸਾਹਿਬ ਤੱਕ ਛੱਡ ਰਿਹਾ। ਤੇ ਇਹ ਵੀ ਬੇਨਤੀ ਕਰਾਂ ਜਿਸ ਬੰਦੇ ਦਾ ਅੰਦਰ ਕਦੀ ਨੀ ਟਿਕਦਾ ਨਾ, ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਕਰਿਓ, ਜਪਜੀ ਸਾਹਿਬ ਸੁਰਤ ਨੂੰ ਇਕੱਠਿਆਂ ਕਰਕੇ ਰੱਖ ਦਿੰਦਾ।
बोल के नहीं, बोल के मन दंग मार जाता, क्योंकि चिप च चेते है, दिमाग चेते वे, वो चिप बोली जाती है, फिर मन पता नहीं कितने भज भुज के आ जाता। जदों तुसी मुंह कर लो बंद नहीं बोलना, जदों सुरत विचो जपजी साहब की तोक निकलेगी उसे टाइम रुक जाओगे, रुकना पैंदा उसे। हाँ पहला लग सकता है घंटा डेढ़ घंटा भी लग सकता है, एक बारी किसी काम सिरे लग गया तो ढाई मिनट विच भी बेड़ा पार हो जाता। हुण इह जिहड़ा बाहर मुखी कहिंदे जी इन्ने मिनट च पाठ जपजी साहब का हुंदा है, मैं गुरु साहब तो पै के अके कहना पांच मिनट विच पूरा जपजी साहब सुरत नाल हो जाता है, क्योंकि सुरत इन्नी कु तेज है हर चीज नूं पिछे छड्डी जांदी है। पांच मिनट भी जो लग रही बहुत टाइम ज्यादा है जी, सुरत भी सुरत विच कितनी वड्डी। मैं एक दिन कहा सी वी लाइट की स्पीड तेज है सी, सारे कहने सर याद रखियो लाइट स्पीड कुछ भी नहीं, जिन्नी तेज स्पीड सुरत दी है, मन दी है। हुण जेड़ा लाइट स्पीड नालों भी तेज दौड़दा है, इनू पकड़न वास्ते गुरु दा शब्द इस तो कई गुणा ज्यादा तेज है। जो शब्द पकड़न लगता है इस लाइट स्पीड नालों तेज मन नूं भी बन के रख देता है, गुरु शब्द की यह मनहोज है। मैं इस करके थोड़ी जी बेनती की, भाई गोपाले नूं माया व्यापी मनो, ता ही माया व्यापी के सामने घोड़ा खलो गया। इस करके मेरे कहन तो मुराद अज इन्ना की पहला भी माया दे अर्थ ए लेने ने कि जिस फुरने विच जिस थां ते जुड़िया जिथे परमात्मा की याद भुल जाए बस समझो माया व्याप गई। हजूर ने अज शब्द वरते है, पहला प्राणी कछु न चेते मत माया कै अंध, माया दे नशे च अन्ना होया बंदा अर्थ की कर ले, माया माड़ी नी नशा, माया दा नशा इन्ना को अन्ना हो गया है, कछु न चेते ही परमात्मा दा चेता ता छड्डो, ओनू दुनिया च जीण दा तलीका भी भुल जांदा, ओ मां प्यो दी परवाह भी नहीं करदा, कोई चेते नहीं करदा। ओनू समझाओ इवन के गुरु ग्रंथ साहिब च एक पुत्र दा जिक्र है जिदे कोल माया आई ओनू सलीका भुलिया, रब की गल छड्डो प्यो दे सामने बोलिया, ते प्यो ने कहा पुत्र जेडे रुपये दे हंकार तू बोलना कदी किसे दा नहीं होया, काहे पूत कछु ना चेते, ओनू समझ नहीं है थोड़ी सुल्तान है, ए मेरे बापू नू सिखी अत संगती पार ब्रह्म कर नमस्कार आ, चेता भुल गया मां प्यो दा चेता नहीं, सलीका भुलिया। ताई गुरु ने कहा काहे पूछ झगड़त हो संग बाप, जिनके जने बडीरे तुमको तीन सो झगड़त पाप, जिस धन का तुम माया है ना, जिस धन का तुम गर्व करते हो सो तन किता है ना आप, छिन में छोट जाए बिख्या रख और लग गए पश्चाताप, माया विच सुरत चुभी होवे कछु न चेते ही परमात्मा नु चेते नहीं करदा, सिमरन नु चेते नहीं करदा, नाम नु चेते नहीं करदा, क्योंकि ओदा नशा इन्ना हुए। गुरमुखो सच ए वे के उस नशे विच चूर होए नु खून दे रिश्ते भी चेते नहीं रहिंदे, जो निर्दम सरदन कह जाए आगे बैठा पीर बराए, सक्का भरा वेख के भी उतो मुंह मोड़ जांदा है। गुरु गोविंद ग्रंथ साहिब कहिंदे आ नच मित्रन नच इष्टन नच बांधव नच मात पिता तब लजिया, श्लोक शास्त्री थे की मां की पिता की रिश्तेदार की बरादरी दे लोक जिन्हों माया दा नशा कर जा, याद रखियो सब नूं तिच समझदा पर करिए की समाज ही ओहदे पिछे मरदा है। अमीर दा सारी हाल पुछदे ने, गरीब दा कोई नहीं जे पुछदा, इत्थे बैठिया नूं इंडिया च फोन करके पुछणगे सदवे दिन पुत्र बच्चे सब ठीक ठाक दे ना, ते सक्का भरा अस्पताल पिया होवे उत्थे इंडिया ओहदे कोई हाल ही नहीं पुछण जांदा, क्योंकि ओह नशा है कैसा बंदा ओहदे पिछे दौड़दा। गुरु ग्रंथ साहिब जी मुताबिक मैं फिर अर्ज करांगा कि माया धारी जिदे अंदर धारी दर्श भी जिहड़ा ख्यालां च अंदर रच गए मन ने धारण कर दे, सच ए वे ओ गुरु दा शब्द भी नहीं सुनदा। एक तुक पढ़ने माया धारी अत अन्ना, अत शब्द वरत्या जिहदी गुंजाइश कोई नहीं, इहदा इहदा ऑपरेशन कोई नहीं होना, ना कन्ना दा ना अक्खां दा, इह लंघ गया सब कुछ। माया धारी अत अन्ना बोला शब्द ना सुने बहु रोल झोला शब्द वरत्या रौला गोला अपनी पाई बैठ, ओए इन्ना को अन्ना हो गया है मत माया के अंध, उस माया के नशे च इन्ना अन्ना है वो चंगा शब्द कुछ सुनने तैयार नहीं अपनी सुनाई जाता है। यही कारण आज भी मैं कई बार सोचना हूं ہو سکتا ہے اتھے بھی ہووے اتھے بھی ہووے. کئی واری جنہاں دے کل کل چار ککے نے وہ ودواناں دے سیمیناراں دا پردھانگی دا ادگھاٹن کردے ہوندے ہیں. گرو صاحب نے کیا آپ سیل نیچ کر ہوئے آپ دیکھ نیو جت دوئے آس ہوئے تا مغت چانا آدرس مایا آس ہوئے تا مغت چانا بھگت بھی ہونا جگ بہرانا پھر یہ پچکنا کلے جدے کر مایا تاری درس یہ نہیں جہد کول ہے جہد کول نہیں ہوگی مایا تاری. حضور نے کیا جت گرہ بہت جت ہے گرہ چنتا جس گرہ سوری سو پھر پرمنتا وہ بھی تو مایا تاری ہے. جت گرہ بہت چت ہے گرہ چمتا جت گرہ سوری سو پھر پرمنتا دو وقت جو مکتا سوئی سہیلا پہ گئے نہیں تا بھی کھچت نہیں ہے تا بھی کھچت رہی. یہ ستگرو کہ مایا کا نشا ایسا ہے کہ پھر گرمکھو جدو یہ وار کر دیے بندے نو موت تک لے جاندی. ایک ہندی چ کنڈلی آتی گی میرا خیال چلو یاد ہے کہ بڑا سونا پہلا میں یاد کیتا ہو اچ مایا دا ذکر کیتا ہے. مایا کے دو داؤ ہیں کرے دوئے جت مار جت در تے طریقہ دونوں طریقے نال مار دی. مایا کے دو داؤ ہیں کرے دوئے جت مار آئے تو بورائے نر جائے کرے خوار. آئے تو بورائے کمرا ہو گیا جائے کرے خوار جائے کرے خوار مرے نر چور چور کے آوے بڑو انکار تو رہ نر کور کور کے. میرا خیال کرے دسویں کام لگا کے مایا کے دو داؤ ہے کرے دوئے جت مار آئے تو بورائے نر جائے کرے خوار جائے کرے خوار مرے نر چور چور کے آوے بڑو انکار تو رہ نر کور کور کے جن بوجھے بیچار سار سنتن فرمایا مورت کو دکھ دیتا ہے آوتی جاتی مایا. یہ آدھا بھی مار دی جانے یہ کنڈلیا پڑھیا چلو دو تو بانی نہیں سب پڑھے. میں تو سچی جی میں 18 سال 19 سال باقی جدو گردورے گرپور والے دن کبھی جانے تھا پنجابی میں نہیں پڑھے نہیں پر یہ ستگرو ترس کیا میر کی گرو نانک صاحب نے پتا نہیں کتنے رول دے ہوں گے آج. میں تو کئی بار کہنا واحگرو جہاں وزٹ کر کے بھی اس پاس آئے تیرا شکر ہے پاچی بن گئے کیرتنی بن گئے پرچارک بن گئے گرو گرو جپن لگ پائے ٹوکریاں ٹون لگ پائے جس پاس نہ آدھے پتا نہیں کس نرک چکے ہوں گے یہ وہ ترس ہے. پھر ارد کرانا جدو یہ شبد پڑھیا تو یہ پھر بانی چ مل گیا سب کچھ. ماٹی کو پوترا کیسے نچد ہے دیکھا دیکھا سنا بول ہے ویندا بھی یہ سنتا بھی بولد ہے دوریو پھرت ہے جب کچھ پاوے تب گرب کرت ہے مایا گئی تب روبن لگتا ہے. حضور کہ بندہ چیتی نہیں کرتا اتنا نشہ. تے یاد رکھو گرو صاحب نے ایک بچن کیا میں تمہیں ادارن ہور دے دینا چلو اتنے انا بولا شبد ورتیا نا کوئی محسوس نہ کرو جنوں کٹ سنیندا ہویا کیونکہ کئی بار بندہ سمجھ جاندا کوڑے بابے نے سانو لا کے گل کر دتی. جڑا بندہ بولا ہوندا ہے نا وہ اگلے دے بول ہلدی دیندا ارس ہور کری جاندا اونوں سمجھ نہیں پیندی کی کہندا. رومی نے ایک کہانی لکھی سی وہ کہندا ایک واری ایک بندہ بیمار ہو گیا اس دا ساتھی سی بولا وہ کہنا چلو بھی پتا سے کر آئیے نال ہی سوچتا بھی مینو تو سنی نہ کوئی نہیں گل کی کرا ہوں تین سوال تیار کر لے پہلا پوچھاں گا تیرا حال کی ہے دوجا پوچھاں گا وید کہڑا ہے تیجا پوچھاں گا دوائی کہڑی کھاندا ہے تے تینا دے سوال دے اتر ہی بنا لے جدو کہے گا وید کی حال ہے تے انہیں یہی کہنا چنگا میں کہہ داں شکر رب دا بول ہی لے بھی کھانا جدو پوچھا گا وید کہڑا دسے گا میں کہاں گا بڑا چنگا جدو پوچھا گا دوائی تے کہہ دیں گے تے بڑی چنگی جنہیں پیتی وہ ٹھیک ہو گیا. وہ گل کلیئر کر رہا سی بھی جی باہر مکھی بولے سنتے کچھ نے ارتھ کچھ کرتے ہیں مایا دے نشے وچ چور بھی چیتے رکھ گردورے بیٹھے بھی ارتھ ہو رہی کر جاتے ہیں. وہ کہنا بزرگ چلا گیا وہ بندہ بیمار سی چل پیا بڑا بیٹھا سی چلو اسے تو رب کا جی شکر بھی جی بندہ بیمار ہوں ویکینڈ کی پتا کر جانے اتنے تو لائن لگی ہوں. میں تو کئی بار سوچنا بندہ بیمار ہوے تو ٹیپ بھر کے کول رکھ سکے بھی جدو بھی پوچھے کی آ رہے ناری کہتے بٹن دب لائے ਦੱਸਦਾ ਬੰਦਾ ਬਿਮਾਰ ਰਿਪੀਟ ਕਰ ਕਰਕੇ ਥੱਕ ਜਾਂਦਾ ਬੰਦਾ, ਇਸ ਤਰ੍ਹਾਂ ਹੋਇਆ। ਉਹ ਗਿਆ ਚਲਾ ਤੇ ਬੰਦਾ ਬੇਖਾ ਬਿਮਾਰ ਸੀ ਤੇ ਜਾਂਦਿਆਂ ਸਾਰੋ ਦੇ ਸਰਾਣੇ ਵੱਲ ਬੈਠ ਕੇ ਕਹਿੰਦਾ ਹੈ ਬਿਲਕੁਲ ਬੋਲਾ, ਕਹਿੰਦਾ ਕੀ ਹਾਲ ਹੈ, ਉੱਚੀ ਬੋਲਿਆ, ਬੋਲਾ ਉੱਚੀ ਬੋਲ ਦੇਣਾ, ਕੀ ਹਾਲ ਹੈ। ਉਹ ਬੇਚਾਰਾ ਦੁਖੀ ਸੀ, ਸਵੇਰ ਦਾ ਕਹਿੰਦਾ ਹਾਏ ਮਰ ਗਏ, ਕਹਿੰਦਾ ਰੱਬ ਦਾ ਸ਼ੁਕਰ ਹੈ। ਮੈਨੂੰ ਗੱਲ ਚੰਗੀ ਲੱਗੀ ਵੀ ਆਈ ਤਾਂ ਮਾਇਆ ਸਾਰੀ ਦਾ, ਅਗਲੇ ਦੀ ਮੌਤ ਉਹ ਕੁਝ ਹੋਰ ਸਵਾਲ ਕਰੀ ਜਾ ਰਹੇ, ਰੋਲਾ ਘਚੋਲਾ ਨਾ ਹੈ ਤੇ ਬਾਹਰ ਮੁਖੀ ਨਿੱਕੀ ਜੀ ਦੀ ਕੋਈ ਪਾਏਦਾਰ ਗੱਲ ਨੀ ਜਿਹੜੀ ਕਰ ਲੱਗਾ, ਪਰ ਫਿਰ ਵੀ ਇਸ ਗੱਲ ਦੀ ਵਿਆਖਿਆ ਲਈ ਵੀ ਸ਼ਬਦ ਨਹੀਂ ਸੁਣਦਾ, ਆਪਣੀ ਸੁਣਾਉਂਦਾ ਹੈ। ਪੁੱਛਦਾ ਕੀ ਹਾਲ ਹੋ, ਕਹਿੰਦਾ ਹਾਏ ਮਰ ਗਿਆ, ਕਹਿੰਦਾ ਸ਼ੁਕਰ ਹੈ। ਅਗਲਾ ਸਵਾਲ ਕਰਦਾ ਆਪਣਾ ਵੈਦ ਕਿਹੜਾ ਹੈ, ਉਹ ਕਲ ਪਿਆ ਸੀ, ਕਹਿੰਦਾ ਅਜ਼ਰਾਈਲ, ਮਰੌਦ ਦਾ ਫਰਿਸ਼ਤਾ ਨਾ ਜਿਹਨੂੰ ਪੰਜਾਬੀ ਚ ਕੋ ਜਮ, ਕਹਿੰਦਾ ਸ਼ੁਕਰ ਜਿਹੜਾ ਇਹਦੇ ਕੋਲ ਗਿਆ ਉਹ ਤੇ ਬਚ ਹੀ ਗਿਆ। ਉਹਨੇ ਕਿਹਾ ਵੈਦ ਜਮਦੂਤ, ਉਹਨੇ ਸਵਾਲ ਦਾ ਉੱਤਰ ਬਣਾਇਆ ਸੀ ਵੈਦ ਬੜਾ ਚੰਗਾ। ਤੀਜੀ ਗੱਲ ਪੁੱਛਦਾ ਦਵਾਈ ਕਿਹੜੀ ਖਾਂਦੇ ਹੋ, ਉਹ ਉੱਠ ਪਿਆ ਮਰੀਜ਼, ਕਹਿੰਦਾ ਜ਼ਹਿਰ ਖਾਣਾ, ਕਹਿੰਦਾ ਜਿਹਨੇ ਇਹ ਖਾਧੀ ਉਹ ਤਾਂ ਬਚ ਹੀ ਜਾਂਦਾ। ਉਹ ਕਹਿੰਦਾ ਸਵਾਲ ਕੋਝੇ, ਪ੍ਰੋਬਲਮ ਕੋਝੇ, ਪੁੱਛਣ ਵਾਲਾ ਕੁਝ ਕਰ ਰਿਹਾ ਪਤੀ ਕੋਈ ਨੀ। ਗੁਰੂ ਸਾਹਿਬ ਕਹਿੰਦੇ ਆ ਮਾਇਆ ਧਾਰੀ ਬੰਦਾ ਚੇਤੇ ਰੱਖ, ਗੁਰੂ ਕੋਲ ਜਾ ਕੇ ਵੀ ਆਪਣੇ ਸ਼ਬਦਾਂ ਦਾ ਰੌਲਾ ਪਾਉਂਦਾ, ਗੁਰੂ ਦਾ ਸ਼ਬਦ ਨਹੀਂ ਸੁਣਦਾ। ਇਹ ਸਾਡੇ ਪੰਥ ਦੀ ਦੁਖਾਂਤ ਹੈ। ਤੁਸੀਂ ਆਏ ਦੇਖੋ, ਉਹ ਗੁਰੂ ਗ੍ਰੰਥ ਸਾਹਿਬ ਦੀ ਪੰਥ ਦੀ ਹੁਕਮਨਾਮੇ ਦੀ ਵਿਆਖਿਆ ਆਪਣੀ ਪਾਰਟੀ ਮੁਤਾਬਕ ਬੰਦੇ ਕਰ ਰਹੇ ਆ, ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਮੁਤਾਬਕ ਅਸੀਂ ਧਾਰਨਾ ਚਾਹੁੰਦੇ। ਉਹ ਰੌਲ ਕਚੋਲਾ ਹੈ। ਗੁਰੂ ਸਾਹਿਬ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਤ ਰੌਲ ਕਚੋਲਾ। ਸੱਚੀ ਮੁੱਚੀ ਜਿਹੜੇ ਮਾਇਆ ਚ ਅੰਨੇ ਹੋ ਗਏ, ਫਿਰ ਉਹਨਾਂ ਦੇ ਗਲਾਂ ਚ ਜੰਮ ਦੇ ਫੰਦ ਕਿਵੇਂ ਪਏ ਕਿ ਸ਼ਬਦ ਸੁਣੋ। ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਨਾ, ਜੈ ਕੀ ਮੈਂ ਆਵੈ ਖਤਮ ਕੀ ਬਾਣੀ, ਐਸਰਾ ਕਰੀ ਗਿਆਨ ਵੇ ਲਾ ਲੋ। ਹੁਣ ਇਸ ਤੇ ਅਗਲੇ ਜਿਹੜੇ ਸ਼ਬਦ ਨੇ, ਜਿਨ ਚਿਰ ਸੋਹਨ ਪੱਟੀਆਂ ਜੰਮ ਫੰਦ ਪਏ ਨੇ, ਜਿਨ੍ਹਾਂ ਦੇ ਕੇਸਾਂ ਚ ਪੱਟੀਆਂ ਕਰਦੀਆਂ ਸਨ ਬੀਬੀਆਂ, ਬੜਾ ਰੁਪਈਆ ਸੀ ਜੀ। ਗੁਰੂ ਨਾਨਕ ਸਾਹਿਬ ਦਾ ਬਚਨ ਕਹਿ ਕਿ ਲੱਖ ਰੁਪਈਆ ਤਾਂ ਕੁੜੀ ਨੂੰ ਉਦਨ ਮਿਲਦਾ ਸੀ ਜਿੱਦਣ ਚੌਂਕੇ ਚ ਨੂੰ ਰੋਟੀ ਪਕਾਉਣ ਲੱਗਦੀ। ਬਾਬਾ ਜੀ ਨੇ ਜਿਹੜੇ ਅੰਕੜੇ ਦਿੱਤੇ, ਹੁਣ ਇਹਦੇ ਅਰਥ ਹੋਰ ਨਾ ਕੋਈ ਕਰ ਲਏ, ਐਵੇਂ ਦੀ ਕਹਾਵਤ ਲਈ, ਬੜਾ ਰੁਪਈਆ ਸੀ ਲੋਕਾਂ ਕੋਲ। ਜਿਨ ਚਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਜਿਨ੍ਹਾਂ ਦੀ ਮਾਂਗ ਵੀ ਸੰਧੂਰ ਪਾਇਆ ਸੀ, ਪਰ ਰੱਬ ਨੂੰ ਚੇਤੇ ਨਿਸ਼ਨ ਕਰਦੇ। ਪਹਿਲਾ ਸ਼ਬਦ ਜਿਹੜਾ ਨਾ ਜੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਗ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾ ਲੋ। ਇਹ ਬਾਬਰ ਤੱਕ ਦਾ। ਅਗਲਾ ਐਮਨਾਬਾਦ ਦੀ ਤਰਾਸ ਜੀ, ਸ਼ਰਮ ਧਰਮ ਦੇ ਸ਼ਬ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਕਾਜੀਆਂ ਬਾਹਮਣਾ ਕੀ ਗੱਲ ਸਕੇ, ਅਗਦ ਪੜੇ ਸ਼ੈਤਾਨ ਦੇ ਨਾਮ। ਹੁਣ ਉੱਥੇ ਮਹਾਰਾਜ ਜਦੋਂ ਵਾਪਰੀ ਘਟਨਾ, ਫਿਰ ਕਹਿੰਦੇ ਜਿਨ੍ਹਾਂ ਦੀਆਂ ਪੱਟੀਆਂ ਸਨ ਕੇਸਾਂ ਦੀਆਂ, ਐ ਚੀਰ ਕੱਢ ਕੇ ਸੰਧੂਰ ਪਾਇਆ ਸੀ, ਕਦੀ ਰੱਬ ਨੂੰ ਚੇਤੇ ਨਹੀਂ ਕੀਤਾ, ਇੰਨੇ ਅੰਨੇ ਸਨ। ਸੱਚੀ ਮੁੱਚੀ ਬਾਬਾ ਜੀ ਗਏ ਲਾਲੋ ਦੇ ਘਰ ਹੀ ਵਿੱਚ ਰਹੇ, ਮਲਕ ਭਾਗੋ ਵੀ ਤਾਂ ਹੰਕਾਰ ਨਾਲ ਹੀ ਸੱਦਿਆ ਨੀ, ਸਾਰੇ ਰੋਟੀ ਖਾਂਦੇ। ਤੁਸੀਂ ਦੱਸੋ ਐਮਨਾਬਾਦ ਕਿਤੇ ਪਠਾਨ ਨੇ ਆ ਕੇ ਬਾਬਾ ਜੀ ਨੂੰ ਮਿਲਿਆ, ਸਿਰਫ ਇੱਕੋ ਹੀ ਸੀ ਭਾਈ ਲਾਲੋ ਨੇ ਕੋਲ ਬਹਿਣਾ, ਘਰ ਵਾਲੀ ਬੜੀ ਚੰਗੀ ਸੀ, ਉਹਦੀ ਧਰਮੀ ਸੀ। ਬਾਬਾ ਜੀ ਕਹਿੰਦੇ ਕੇਸ ਕੱਟ ਦਿੱਤੇ, ਗਲ ਵਿੱਚ ਰੱਸੀਆਂ ਪਾ ਦਿੱਤੀਆਂ, ਰੋ ਰੋ ਕੇ ਧੂੜ ਗਲੇ ਵਿੱਚ ਪੈ ਕੇ ਖੰਘ ਬਹਿ ਗਏ। ਮਹਾਰਾਜ ਕਹਿੰਦੇ ਨੂੰ ਕਰਾਂ ਕੀ, ਇਹ ਮਾਇਆ ਚ ਅੰਨੇ ਸਨ, ਜਵਾਨੀ ਤੇ ਪੈਸੇ ਪਿੱਛੇ ਇਹਨਾਂ ਨੂੰ ਰੱਬ ਭੁੱਲਿਆ ਹੋਇਆ ਸੀ। ਜੇ ਚਲੋ ਸੱਚ ਪੁੱਛੋ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਫੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਣ ਨਾ ਮਿਲ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਖਿੰਡੋਲੀ ਡੋਲੀ ਖਿੰਡੋਲੀ ਚਰ ਆਈਆਂ, ਦੰਦ ਖੰਡ ਸਾਥੀ ਦੰਦ ਦੇ ਚੂੜੇ, ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ। ਜੇ ਪੰਜਾਬ ਦੀ ਰਸਮ ਦਾ ਜ਼ਿਕਰ ਕੀਤਾ ਮਾਰੇ ਨੇ, ਉਪਰੋਂ ਪਾਣੀ ਵਾਰੀਐ, ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਹਿਤੀਆਂ, ਲੱਖ ਲੈਣ ਖੜੀਆਂ, ਖਰੀ ਸ਼ੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, ਤਿੰਨ ਗਲ ਸਿਲਕਾਂ ਰਸੀਆਂ, ਸਿਲਕ ਕੱਪੜਾ ਨੀ, ਤਿੰਨ ਗਲ ਸਿਲਕਾਂ ਪਾਈਆਂ, ਤੁਟਣ ਮੋਤ ਕਰੀਆਂ, ਧਨ ਜੋਗਣ ਦੇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਫਸ ਕਪਾਏ। ਗੁਰੂ ਸਾਹਿਬ ਕਹਿੰਦੇ ਰੱਬ ਚੇਤੇ ਨੀ ਕੀਤਾ, ਕੋਈ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹਨਾਂ ਦੇ ਮਾਇਆ ਦੇ ਨਸ਼ੇ ਤੇ ਚੜਨਾ, ਦੋ ਚੀਜ਼ਾਂ ਜਿੱਥੇ ਇਕੱਠੀਆਂ ਹੋ ਜਾਂਦਾ ਪਿਆਰਿਓ, ਤਰਸ ਕਰੇ ਵਾਹਿਗੁਰੂ, ਇੱਕ ਜਵਾਨੀ ਤੇ ਦੂਜਾ ਪੈਸਾ ਚੇਤੇ ਰੱਖਿਓ, ਹੰਕਾਰ ਬਦੋ ਬਦੀ ਘਰ ਵੜ ਜਾਂਦਾ, ਜੋਬਨ ਧਨ ਤੇ ਤੀਜੀ ਜੇ ਘੋਰ ਗੱਲ ਆ ਜਾਏ ਪ੍ਰਭਤਾ, ਜੋਬਨ ਧਨ ਪ੍ਰਭਤਾ ਕਹਿ ਮਦ ਮੈਂ ਅਹਿਮਤ ਰਹੇ ਦੀਵਾਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ, ਪ੍ਰਾਣੀ ਕਛੂ ਨਾ ਚੇਤੇ ਮਦ ਮਾਇਆ ਕਹਿ ਅੰਧ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ, ਖਰੀ ਦੇ ਭਜਨ ਤੋਂ ਬਿਨਾ ਇਹਦੇ ਅਮੀਰ ਬੰਦਿਆਂ ਦੇ ਗਲ ਵਿਚ ਵੀ ਜਮਾਂ ਦੇ ਫੰਦੇ ਪੈਂਦੇ ਆ, ਫਾਂਸੀ ਪੈਂਦੀ। ਅਗਲਾ ਫਿਰ ਮਹਾਰਾਜ ਸੁਖ ਕਿੱਥੇ? ਹਜ਼ੂਰ ਕਹਿੰਦੇ ਇਹਦੇ ਚ ਨਹੀਂ, ਜਾਓ ਸੁਖ ਪਾਓ, ਚਾਹੇ ਸਦਾ ਜੋ ਦਰ ਕੇ ਜਿਹੜਾ ਵੀ ਸੁਖ ਦੀ ਲੋਚਾ ਰੱਖਦਾ ਮੈਨੂੰ ਸੁਖ ਮਿਲ ਜਾਏ, ਜੋ ਸੁਖ ਪਾਓ ਚਾਹੇ ਸਦਾ, ਇੱਕ ਘੜੀ ਲਈ ਨਹੀਂ, ਦੋ ਘੜੀਆਂ ਨਹੀਂ, ਸਦਾ ਲਈ, ਇੱਥੋਂ ਤੱਕ ਕਿ ਸਰੀਰ ਸੜਨ ਤੋਂ ਬਾਅਦ ਵੀ ਸੁੱਖ ਨਾ ਜਾਏ। ਇਹ ਲੋਕ ਸੁਖੀ ਏ, ਪ੍ਰਲੇਖ ਸਹੇਲੇ ਵੀ ਕਿਆ ਮਹਾਰਾਜ ਨੇ, ਜੋ ਜਿਹੜਾ ਚਾਹੁੰਦਾ ਹੈ, ਜੋ ਸੁਖ ਪਾਓ, ਸੁਖ ਨੂੰ ਚਾਹੇ ਸਦਾ ਸਦੀਵ ਕਾਲ ਲਈ, ਉਹ ਇੱਕ ਕੰਮ ਕਰੇ, ਸ਼ਰਨ ਰਾਮ ਕੀ ਲੇਹ, ਸ਼ਰਨ ਦਾ ਅਰਥ ਆਪਾਂ ਸਮਝਦੇ ਹਾਂ ਪ੍ਰਭੂ ਦੀ ਸ਼ਰਨ ਚ ਚਲਾ ਜਾਏ, ਨਾਮ ਦੀ ਸ਼ਰਨ ਚ ਚਲਾ ਜਾਏ, ਗੁਰਬਾਣੀ ਦੀ ਸ਼ਰਨ ਚਲਾ ਜਾਏ, ਸੰਗਤ ਦੀ ਸ਼ਰਨ ਚਲਾ ਜਾਏ, ਸ਼ਰਨ ਰਾਮ ਕੀ ਲੇਹ। ਕਹਿੰਦੇ ਹੁਣੇ ਕੰਮ ਕਰ ਲਈ ਆ, ਬੜੀ ਮੁਸ਼ਕਲ ਨਾਲ ਮਿਲੀ ਆ, ਕਹੋ ਨਾਨਕ ਸੁਣ ਰੇ ਮਨਾ, ਉਹ ਮੇਰੇ ਮਨਾ ਤੂੰ ਸੁਣ, ਕਹੋ ਨਾਨਕ ਦਾ ਅਰਥ ਅਸੀਂ ਰੋਜ਼ ਕਰਨੇ, ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ। ਚਲੋ ਮੈਂ ਉਹ ਅਰਥ ਨਹੀਂ ਕੀਤੇ, ਹੇ ਨਾਨਕ ਨਾਨਕ ਕਹਿ ਰਿਹਾ ਹੈ, ਨਹੀਂ ਗੁਰੂ ਤੇਗ ਬਹਾਦਰ ਸਾਹਿਬ ਹੈ ਤਾਂ ਬਾਬਾ ਜੀ ਦੀ ਜੋਤੀ ਨਾ, ਕਹੋ ਨਾਨਕ ਸੁਣ ਰੇ ਮਨਾ, ਮੇਰੇ ਮਨਾ ਸੁਣ, ਦੁਰਲੱਭ ਮਾਨੁਖ ਦੇਹ, ਆ ਜਿਹੜੀ ਦੇਹ ਮਿਲੀ ਏ ਬੰਦਿਆਂ ਵਾਲੀ, ਬੜੀ ਦੁਰਲੱਭੀ, ਬੜੀ ਮੁਸ਼ਕਲ ਨਾਲ ਮਿਲਦੀ ਆ, ਤੇ ਤੂੰ ਜਨਮ ਤੋਂ ਲੈ ਕੇ ਸੁੱਖ ਦੀ ਭਾਲ ਚ ਹੈ, ਮੈਂ ਤੈਨੂੰ ਲਿਖ ਦੇਣਾ ਜੇ ਸੁੱਖ ਚਾਹੁੰਦਾ ਤੇ ਸਿਮਰਨ ਚ ਚਲਾ ਜਾ। ਹੁਣ ਕੀ ਸਿਮਰਨ ਵਾਲੇ ਨੂੰ ਸੁੱਖ ਨਹੀਂ ਕਦੀ ਆਉਂਦਾ? ਬੇਨਤੀ ਹੈ ਜੀ, ਇਹ ਮੈਂ ਗੁਰੂ ਨਾਨਕ ਸਿੱਖ ਟੈਂਪਲ ਕਿਹਾ ਸੀ, ਖੁਸ਼ੀ ਦੇ ਅਰਥ ਹੋਰ ਨੇ, ਆਨੰਦ ਦੇ ਅਰਥ ਹੋਰ ਨੇ, ਸੁੱਖ ਦੇ ਅਰਥ ਹੋਰ ਨੇ। ਗੁਰਮੁਖੋ ਜਿਹਨੂੰ ਅਸੀਂ ਸੁੱਖ ਕਹਿੰਦੇ ਆ ਨਾ, ਇਸ ਹਰ ਸੁੱਖ ਦੇ ਵਿੱਚ ਦੁੱਖ ਲੁਕਿਆ ਪਿਆ, ਹਰ ਸੁੱਖ ਚ। ਜਿਹਨੂੰ ਅਸੀਂ ਖੁਸ਼ੀ ਕਹਿੰਦੇ ਹਾਂ, ਹਰ ਖੁਸ਼ੀ ਦੇ ਵਿੱਚ ਗਮੀ ਪਈ ਹੋਈ ਹੈ, ਤੁਸੀਂ ਕਦੀ ਦੇਖਿਓ। ਇਸੇ ਕਰਕੇ ਭਗਤ ਨੂੰ ਜੇ ਪੁੱਛੋ ਪਹਿਲਾਂ ਦੁੱਖ ਚਾਹੀਦਾ ਕਿ ਸੁੱਖ, ਉਹਨੂੰ ਪਤਾ ਵੀ ਸੁੱਖ ਵਿੱਚੋਂ ਬਿਮਾਰੀ ਦੁੱਖ ਦੀ ਨਿਕਲਣੀ, ਕਹਿੰਦਾ ਦੁੱਖ ਹੀ ਆਉਣ ਦੇ ਪਹਿਲਾਂ। ਸੁੱਖ ਉਹ ਮੰਗਦਾ ਸਭ ਕੋ, ਦੁੱਖ ਨਾ ਮੰਗਦਾ ਕੋਈ, ਸੁੱਖ ਹੈ ਕੋ ਦੁੱਖ ਅਗਲਾ, ਪਰ ਮਨਮੁਖ ਬੂਝ ਨਾ ਹੋਏ। ਸੁੱਖ ਮੰਗ ਦੁੱਖ ਅਗਲਾ ਵੈ, ਕਬੀਰ ਸਾਹਿਬ, ਸੋ ਸੁੱਖ ਹਮੂ ਨਾ ਮੰਗਿਆ ਭਾਵੇ, ਕਹਿੰਦਾ ਮੈਂ ਨੀ ਦੁੱਖ ਮੰਗਦਾ ਹੁੰਦੇ ਦੁੱਖ, ਕਿਉਂਕਿ ਸਾਨੂੰ ਪਤਾ ਹੈ ਤੇਰੇ ਇਸ ਵਿਛੋੜੇ ਦੇ ਦੁੱਖ ਵਿੱਚੋਂ ਮਿਲਾਪ ਨਿਕਲੇਗਾ। ਅਸੀਂ ਜਿੰਨੇ ਬੈਠੇ ਹਾਂ, ਅਸੀਂ ਜਦੋਂ ਪੈਦਾ ਹੋਏ ਹਾਂ, ਸੰਜੋਗ ਹੈ ਨਾ, ਸਾਡੀ ਸ਼ੁਰੂਆਤ ਮਿਲਾਪ ਤੋਂ ਹੁੰਦੀ ਏ, ਵਧਾਈ ਤੋਂ ਸ਼ੁਰੂ ਹੁੰਦੀ ਏ, ਇਹਦਾ ਦੀ ਐਂਡ ਵਿਛੋੜੇ ਤੇ ਰੋਣੇ ਤੇ ਹੁੰਦਾ ਹੈ। ਬੱਚਾ ਜੰਮਦਾ ਸੀ ਖੁਸ਼ ਹਾਂ, ਰੱਬ ਨੇ ਇੱਕ ਜੀ ਦਿੱਤਾ ਜੀ, ਘਰ ਵੱਧ ਗਿਆ ਜੀ, ਪੀੜ੍ਹੀ ਚੱਲ ਪਈ, ਤੇ ਮਹਾਰਾਜ ਕਹਿੰਦੇ ਜਿਹੜੀ ਅੱਜ ਵਧਾਈ ਗਏ, ਜਿਹੜੇ ਅੱਜ ਮਿੱਠੇ ਬਣ ਰਹੇ, ਚੇਤੇ ਰੱਖੀ ਇਸ ਵਧਾਈ ਦਾ ਅੰਤ ਅਫਸੋਸ ਤੇ ਹੋਣਾ ਹੈ, ਇਹ ਮਿਲਾਪ ਵਿਛੋੜੇ ਵਿੱਚ ਬਦਲੇਗਾ। ਰੱਬ ਦੀ ਗੱਲ ਵਿਛੋੜੇ ਤੋਂ ਸ਼ੁਰੂ ਹੁੰਦੀ ਹੈ ਤੇ ਮਿਲਾਪ ਵਿੱਚ ਮੁੱਕਦੀ ਹੈ। ਫਿਰ ਇਹਨੂੰ ਥੋੜਾ ਜਿਹਾ ਕਲੀਅਰ ਕਰਦਿਆਂ, ਜਗਤ ਦੀ ਪ੍ਰੀਤ ਮਿਲਾਪ ਤੋਂ ਸ਼ੁਰੂ ਹੁੰਦੀ ਹੈ, ਇਸ ਪ੍ਰੀਤ ਦਾ ਅੰਤ ਵਿਛੋੜਾ ਹੁੰਦਾ ਹੈ, ਰੱਬ ਦੀ ਪ੍ਰੀਤ ਵਿਛੋੜੇ ਤੋਂ ਸ਼ੁਰੂ ਹੁੰਦੀ ਹੈ ਤੇ ਮਿਲਾਪ ਅੰਤ ਦਾ ਹੁੰਦਾ। ਮਿਲਾਪ ਇਹਦਾ ਅੰਤ, ਮਿਲਾਪ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਤੈਨੂੰ ਸੱਚ ਕਹਿੰਦਾ, ਮੇਰੀ ਗੱਲ ਮੰਨ ਲੈ, ਜੋ ਸੁੱਖ ਕੋ ਚਾਹ ਹੈ ਸਦਾ ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ, ਦੁਰਲੱਭ ਮਾਨੁਖ ਦੇਹ। ਇੱਕ ਸ਼ਬਦ ਅਕਸਰ ਸਾਰੇ ਕਥਾ ਵਾਲੇ ਗੁਰਮੁਖ ਕਹਿੰਦੇ ਆ, ਤਿੰਨ ਚੀਜ਼ਾਂ ਚ ਪੈਸਾ ਆ ਗਿਆ ਸੀ ਸੁਖੀ ਹਾਂ, ਬਿਲਕੁਲ ਨਹੀਂ। ਜੇ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੁਹਾਨੂੰ ਦੱਸਦਾ ਪਿਆ, ਜੇ ਚੰਗਾ ਸੀ ਜਦੋਂ 250 ਤਨਖਾਹ ਸੀ, ਸਵੇਰੇ ਉੱਠ ਕੇ ਪ੍ਰਕਾਸ਼ ਕਰੀਦਾ ਸੀ,
ਗੁਰਪੁਰਬ ਨੂੰ ਸਾਰੇ ਭਾਂਡੇ ਰੱਜ ਕੇ ਮਾਂਜੀਦੇ ਸਨ। ਜਿੰਨਾ ਬਾਹਰ ਮੁਖੀ ਕਵਿਤਾ ਤੇ ਪਸਾਰਾ ਆਉਂਦਾ ਉਹਦਾ ਖਿਲਾ ਬਣਨਾ ਸ਼ੁਰੂ ਹੋ ਜਾਂਦਾ। ਮੰਨੀ ਅਸੀਂ ਇਸ ਗੁਰੂ ਸਾਹਿਬ ਬਖਸ਼ਿਸ਼ ਕਰਨ। ਜੇ ਇਹ ਕਹੋ ਵੀ ਬਹੁਤ ਸਾਰੀ ਦੌਲਤ ਇਕੱਠੀ ਹੋ ਗਏ ਫਿਰ ਅਸੀਂ ਸੁਖੀ ਹਾਂ, ਜਿਹੜੀ ਗੱਲ ਗੁਰੂ ਅਰਜੁਨ ਦੇਵ ਨੇ ਕਈ ਵਜੇ ਤੱਕ ਤੇ ਅੱਜ ਤੀਕਰ ਕੋਈ ਪਹੁੰਚਿਆ ਨਹੀਂ, ਸਗਲ ਸ੍ਰਿਸ਼ ਕੋ ਉਹ ਸੁਖੀਆ ਥੋੜਾ, ਸਗਲ ਸ੍ਰਿਸ਼ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀ। ਧਨ ਵਿੱਚ ਸੁਖ ਨਹੀਂ, ਜੇ ਇਹ ਕਾਮ ਜੀ ਮੈਂ ਆਪਣਾ ਬਾਹਰ ਘੁੰਮ ਫਿਰ ਕੇ ਆਉਣਾਗੇ ਥੋੜਾ ਜਿਹਾ ਮਾਹੌਲ ਹੋਰ ਹੋ ਜਾਏਗਾ, ਨਹੀਂ ਪਿਆਰੇ ਹੋ ਜਿਹਦੇ ਅੰਦਰ ਤੜਪਣਾ ਹੈ ਨਾ, ਗੁਰੂ ਅਰਜੁਨ ਦੇਵ ਦੀ ਸ਼ਹਾਦਤ ਦਾ ਹੁਕਮ ਦੇ ਕੇ ਜਹਾਂਗੀਰ ਕਸ਼ਮੀਰ ਨੂੰ ਚਲਾ ਗਿਆ, ਗਰਮੀ ਬੜੀ ਸੀ, ਉਹ ਕਸ਼ਮੀਰ ਪਾਣੀ ਦੇ ਚਸ਼ਮਿਆਂ ਚ ਬੈਠਾ ਵੀ ਤੱਪੀ ਜਾਏ ਤੇ ਜਿਹਦੇ ਅੰਦਰ ਦੀ ਠੰਡ ਸੀ ਉਹ ਲਾਹੌਰ ਤੱਤੀ ਤਵੀ ਤੇ ਬੈਠਾ ਹੋਇਆ ਠੰਡਾ। ਮਹਾਰਾਜ ਸ਼ਬਦ ਵਰਤਦੇ ਆ, ਸੁਖ ਨਾਹੀ ਬਹੁਤ ਹੈ ਤਨ ਖੱਟ ਹੈ, ਸੁਖ ਨਾਹੀ ਇੱਕ ਹੈ ਨ੍ਰਿਤ ਨਾਟ ਹੈ, ਆ ਫਿਲਮਾਂ ਵੇਖ ਲਈਆਂ ਮੂਵੀ ਦੇਖ ਲਈਏ, ਅੱਜ ਘਰ ਮੂਵੀ ਲੈ ਉਹ ਦੇਖ ਲਈਏ, ਮਾਰੀ ਕੇ ਫਿਰ ਕੀ ਹੋਜੂਗਾ, ਇਹ ਨ੍ਰਿਤ ਨਾਟੇ ਦੇਖਿਆ ਵੀ ਸੁਖ ਨਹੀਂ। ਸੁਖ ਨਾਹੀ ਬਹੁਤ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ, ਅਗਲੇ ਬਚਨ ਨੇ ਸੁਖ ਸਹਿਜ ਆਨੰਦ ਲਹੋ ਸਾਧ ਸੰਗਤ ਪਾਈਆ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ। ਸਿਮਰੋ ਸਿਮਰ ਸਿਮਰ ਸੁਖ ਪਾਓ ਕੱਲ ਕਲੇਸ਼ ਤਨ ਮੈਂ ਬਿਟਾਵਾਂ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅਸੀਂ ਅੱਜ ਦੁਪਹਿਰ ਤੋਂ ਕੱਲ ਤੋਂ ਸ਼ੁਰੂ ਕੀਤੇ ਹਾਂ। ਅੱਜ ਜਦੋਂ ਆਇਆ ਸੀ ਸੁਖ ਦਾ ਸੰਬੰਧ ਸਹੂਲਤ ਨਾਲ ਨਹੀਂ, ਇੱਕ ਸ਼ੇਰ ਹੈ ਮਹਾਰਾਜ ਦਾ ਤੁਹਾਨੂੰ ਸਭ ਨੂੰ ਚੇਤੇ ਹੋਣਾ, ਜਿਹੜੇ ਹਜ਼ੂਰ ਦੀ ਬਾਣੀ ਤੇ ਆਸਥਾ ਰੱਖਦੇ ਹੋ ਕਿਦਾਂ ਰੱਖਦੇ ਹੋ। ਮਹਾਰਾਜ ਜੀ ਕੋਲ ਘੋੜੇ ਨੇ, ਚਰਨਾਂ ਚ ਜੋੜੇ ਨੇ, ਇੱਥੋਂ ਤੱਕ ਆਪ ਜੀ ਨੂੰ ਪਤਾ ਹੋਣਾ ਕਿ ਮਾਛੀਵਾੜੇ ਨੇੜੇ ਜਿਹੜਾ ਖੂਹ ਹੈ ਨਾ, ਖੂਹ ਨਾਲ ਜੀ ਬਿਲਕੁਲ ਜਦੋਂ ਚਰਨ ਕਮਲ ਗੁਰਦੁਆਰਾ ਸਾਹਿਬ ਜਾਈਦਾ ਨਾ ਜੀ, ਭਾਈ ਮਾਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਖੂਹ ਤੱਕ ਲਿਆਂਦਾ ਸੀ। ਸਦਾ ਇਤਿਹਾਸ ਇਹ ਕਹਿੰਦਾ ਜੀ, ਜਲ ਛਕਾਇਆ ਜਦੋਂ ਘਰ ਲਿਜਾ ਕੇ ਹਜ਼ੂਰ ਦਾ ਇਸ਼ਨਾਨ ਕਰਾਇਆ ਤੇ ਸਤਿਗੁਰੂ ਜੀ ਦਾ ਜਿਹੜਾ ਕਸ਼ਹਿਰੇ ਦੇ ਪਹੁੰਚੇ ਨੇ ਨਾ ਅਗਲੇ, ਉਹ ਸਕਿਨ ਨਾਲ ਜੁੜ ਚੁੱਕੇ ਸਨ, ਇੰਨਾ ਖੂਨ ਵਗਿਆ ਹੋਇਆ। ਇਤਿਹਾਸ ਕਹਿੰਦਾ ਪਹੁੰਚੇ ਜੁੜੇ ਸਨ, ਭਾਈ ਮਾਨ ਸਿੰਘ ਇਸ਼ਨਾਨ ਕਰਾਉਣ ਲੱਗੇ ਆ। ਹੁਣ ਇਸੇ ਕਈ ਵਾਰੀ ਇੱਕ ਸਿੰਘ ਨੇ ਮੈਨੂੰ ਫੋਨ ਕਰਕੇ ਕਿਹਾ ਤਾਂ ਗੁਰੂ ਜੀ ਦੀ ਬੇਬਸੀ ਦਿਖਾ ਦੇ ਤੁਸੀਂ, ਮੈਂ ਕਹਾਂ ਮੈਂ ਤੈਨੂੰ, ਮੇਰੇ ਕੋਲ ਲਫ਼ਜ਼ ਕੋਈ ਨਹੀਂ, ਮੈਂ ਤੈਨੂੰ ਕੀ ਸਮਝਾਵਾਂ। ਹਜ਼ੂਰ ਦਾ ਪਹੁੰਚਿਆ ਜੁੜਿਆ ਸੀ, ਖੂਨ ਨਾਲ ਗਰਮ ਪਾਣੀ ਪਾ ਪਾ ਕੇ ਭਾਈ ਸਾਹਿਬ ਖੂਨ ਨੂੰ ਲਾਂਦੇ ਸਨ ਤੇ ਨਾਲੇ ਭਾਈ ਮਾਨ ਸਿੰਘ ਦੀਆਂ ਅੱਖਾਂ ਵਹਿ ਤੁਰੀਆਂ। ਸਤਿਗੁਰੂ ਨੇ ਕਿਹਾ ਸ਼ਰਮ ਨਾ ਕਰੀ, ਪਿਓ ਤੇ ਪੁੱਤ ਦਾ ਕੋਈ ਨਗੇਜ ਨਹੀਂ ਹੁੰਦਾ, ਤੂੰ ਇਸ਼ਨਾਨ ਕਰਾ ਦੇ। ਪਰ ਮੈਂ ਇੱਕ ਬੇਨਤੀ ਕਰਾਂ, ਸਰੀਰਕ ਤੌਰ ਤੇ ਇੰਨਾ ਦੁੱਖ ਸ਼ਬਦ ਵਰਤਾਂਗਾ ਮੈਂ ਆਪਣੇ ਸ਼ਬਦਾਂ ਦੀ, ਗੁਰੂ ਨੂੰ ਨਹੀਂ, ਪਰ ਜਦੋਂ ਸਫ਼ਰਨਾਮਾ ਲਿਖਦੇ ਆ ਕਹਿੰਦੇ ਆ ਔਰੰਗਜ਼ੇਬ ਸੁੱਖ ਦਾ ਸੰਬੰਧ ਘੋੜਿਆਂ ਨਾਲ, ਹਾਥੀਆਂ ਨਾਲ, ਕਿਲਿਆਂ ਨਾਲ ਨਹੀਂ, ਮੈਂ ਸਭ ਕੁਝ ਮਾਣਿਆ। ਅੱਜ ਜਿੱਥੇ ਮੈਂ ਤੈਨੂੰ ਚਿੱਠੀ ਲਿਖ ਰਿਹਾ ਮੈਂ ਜ਼ਮੀਨ ਤੇ ਬੈਠਾ, ਮੇਰੇ ਕੋਲ ਕੁਛ ਵੀ ਨਹੀਂ ਸੰਸਾਰੀ, ਪਰ ਅੰਦਰ ਦਾ ਸੁੱਖ ਇੰਨਾ ਕੋਈ ਮੇਰੇ ਤੋਂ ਖੋ ਕੋਈ ਨਹੀਂ ਸਕਦਾ। ਉਹ ਸ਼ੇਰ ਕਹੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਕੁਛ ਨੀ ਮੇਰੇ ਕੋਲ, ਸਾਜ ਬਾਜ ਘੋੜੇ ਸਿੰਘਾਸਨ ਕੁਛ ਵੀ ਨਹੀਂ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਮੈਨੂੰ ਖੁਦਾ ਨੇ ਜਿਹੜਾ ਅਰਸ਼ਾਂ ਦਾ ਸੁੱਖ ਦਿੱਤਾ ਹੈ, ਉਹ ਤੇਰੇ ਵਰਗਾ ਬਾਦਸ਼ਾਹ ਵੀ ਮੇਰੇ ਤੋਂ ਖੋ ਨਹੀਂ ਸਕਦਾ। ਉਹ ਕਿਹੜਾ ਸੁੱਖ ਹੈ? ਵਾਹਿਗੁਰੂ ਜੀ ਪਾਠ ਕਰੋ ਸੁਖਮਨੀ, ਵੈਸੇ ਤਾਂ ਸਾਰੀ ਬਾਣੀ ਬਿਛਰੀ ਦਾ ਪਹਾੜ ਹੈ। ਹੁਣ ਕਈ ਵਾਰੀ ਇੱਥੇ ਪਤਾ ਨੀ ਸ਼ੁਰੂ, ਮੈਂ ਪਿਛਲੇ ਸਾਲ ਵੀ ਕਿਹਾ ਸੀ, ਇੰਡੀਆ ਸਿੱਖਾਂ ਦੇ ਘਰਾਂ ਚ ਬਹੁਤ ਹੋ ਗਿਆ ਆਰਟ ਆਫ ਲਿਵਿੰਗ, ਮੈਂ ਕਿਸੇ ਦੇ ਮਤ ਦਾ ਖੰਡਨ ਨਹੀਂ ਕਰ ਰਿਹਾ। ਸਿੱਖਾਂ ਦੇ ਘਰਾਣੇ ਜਦੋਂ ਬੀਬੀਆਂ ਜੀ ਅਮੀਰ ਬੀਬੀਆਂ, ਕਿਉਂਕਿ ਹਿੰਦੁਸਤਾਨ ਵਿਚ ਬੜੀਆਂ ਸੰਪਰਦਾਵਾਂ ਧਰਮ ਇਸ ਨੇ ਜਿਹੜੇ ਅਮੀਰਾਂ ਦੇ, ਹਾਂਜੀ ਇੰਨੇ ਪੈਸੇ ਦਿਓਗੇ ਆਹ ਕੋਰਸ ਕਰ ਲੋ ਆਹ ਕਰ ਲੋ, ਉਹਨਾਂ ਜੇ ਪੁੱਛੋ ਜੀ ਆਰਟ ਆਫ ਲਿਵਿੰਗ ਜ਼ਿੰਦਗੀ ਜੀਣ ਦਾ ਤਰੀਕਾ ਹੀ ਹੈ ਨਾ ਜੀ, ਕਾਹਦੇ ਲਈ ਗਏ? ਭਾਈ ਸਾਹਿਬ ਅਸੀਂ ਜਾਣੇ ਆ ਜੀ ਫਲਾਣੀ ਤਾਂ ਗਿਆ ਪੀਸ ਆਫ ਮਾਇੰਡ ਲਈ। ਮੈਂ ਕਿਹਾ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਬਾਣੀ ਦਾ ਸਰਲੇਖ ਲਿਖ ਗਿਆ ਸੁਖਮਨੀ। ਸੁਖਮਨੀ ਦਾ ਅਰਥ ਹੈ ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ। ਤੇ ਸੁਖਮਨੀ ਕੱਲੀ ਗੁਰੂ ਗ੍ਰੰਥ ਸਾਹਿਬ ਵਿਚ ਗੁਟਕੇ ਚ ਨਹੀਂ, ਜਿਹੜਾ ਸੁਖਮਨੀ ਪੜਦਾ ਸੁਖਮਨੀ ਉਹਦੇ ਹਿਰਦੇ ਚ ਵੜ ਜਾਂਦੀ।
सुख मनी सुख अमृत प्रभ नाम, भगत जना के मन विश्राम। सुख है सिमरो सिमर सिमर सुख पाऊं, कल कलेश तन माए मिटाऊं। महाराज कहते ने माई मेरे मन को सुख, कमाल की अवस्था, कोट आनंद राज सुख भुगवे हर सिमरत बिनते, सब दुख मां मेरिए करोड़ा राज एक पासे हो जान। जेड़ा सुख मेनू मिले इस सुख का कोई अंत ही नहीं, पर नाम सुख है। हां उस सुख तो बाद फिजिकल तौर से जिन्ना मर्जी दुख वापरे वो दुख कभी अंदर नू कोई नहीं तकदा, क्योंकि सुख भारी हो जाता है। हजूर ने कहा जो सुख कहो इसकी शरणी परमना, जिस जेवड़ अवर ना कोए, जिस सिमरत सुख होए कना दुख दर्द ना मूले होए। जो सुख को जेड़ा चाहता है सदा सुख मिले, जो सुख को चाहे सदा शरण नाम की ले, कौ नानक सुन रे मना दुर्लभ मानक दे। अगला वचन माया कारण, माया दर्थ आप कर ले जिस दौलत भी कर लो, कारण दर्थ करांगे लई सौखा रहेगा, माया दे लई। माया कारण ताव ही दौड़ पज, ताव दे ने दौड़ दे ने कौन, मूर्ख लोग अजान जेडे रूहानियत दे जानकार नहीं, जेडे नाम नु भुल के मूर्खताई विच खचते ने। माया कारण ताव की मूर्ख लोग अजान, कौ नानक बिन हर भजन, सिमरन तो बिना खरी भजन तो बिना विरथा जन सिरहा। सारा व्यर्थ चला गया जन्म, सिर्फ भटकना ही निकल गया। ते मैं उस दिन भी कहा सी गुरमुखो सची रसी असी साडा हिंदुस्तानिया दा जां पंजाबियां दा भी मेरा भी तुहाडा भी सब दी साइकी एक ए, कोई हरियो बूट रहे उरी मरन तो पहला जेड़ा पड़पोतरा जमया इनू भी मैं सैट होके वेखना चाहना। इस तरह ना गुरु साहब कहंदे दौड़ तो बाद फिर की मिलेगा, ये ताव जी शब्द वरते है, ते व्यर्थ चली गई दौड़ है पर बिना अर्थ तो दौड़। इन समझने लिए भाई साहब की रचना विचो वचन लेने, भजिया भी दौड़िया भी पर मंजिल कोई नहीं मिली। जन्म तो शुरू होया मौत तक गया पर रूहानियत की मंजिल नहीं मिली। साढ़े उत्थे पहला हूं कितने कितने पिंडा च है जी खरास, उंज नहीं रह गए खरास, खरास बुजुर्गों नूं पता होना जी आटा पींदे सी, ते कई थावां ते कला बलद जोंदे सी कोलू अगे तेली दा बलद, ते अज कल चलो हुण तां वी मुक गया वी गन्ने दा रस निकलदा बिजली नाल सब कुछ हो रहा है। पहला असी वेलने अगे कुल्हाड़ी अगे बलद जोंदे सन, उन्हां दे चलन दा तरीका की सी। ए उदाहरण दा इक पख लैणा, तेली ने बलद लियांदा कोलू अगे जो दिता पंजाली पा दिती, पंजाली लफज जूड़ा वखरा हुंदा सी पंजाली वखरी हुंदी सी, हां उनू पा दिती गल च ते उहदियां अखां उत्ते बन दिती कपड़ा, ते कईआं ने खोपे रखे हुंदे सन जे घोड़िया अगे भी दिते सन, जिहदा इहदी एकाग्रता नाल क्या तां कि घोड़े अगे भी टांगे वाला जिहड़ा घोड़ा सी खोपा पाते सन, इहनू अगों ही दिते खब्बे सज्जे ना दिते किसे इधर डर डुर ना जाए। हुण ओह बलद उत्ते बन दिता खोपा, एक वारी हक दिता खिचकर ला दिती, बलद तुर पिया। ओनू ए भुलेखा अखां बनिया ने मेरे पिछे वे मालक, ओ अठ घंटे लगातार तुरी गया। समझान लई बलद सारा दिन ता रहा, ते मन चाहिया भी अज पता नहीं घरों किन्नी क दूर निकल गया होवांगा। जदों शाम नूं रोकिया अखां तो खोपा लाया, जिथे सवेरे खलोता सी उथे हुण खलोता है, तुरिया जरूर पर मंजिल नहीं। आधारण दा इक पख लैणा है, पई नहीं हुण कोई अर्थी कर लिया तेल ते बड़ा निकलिया। कई बंदियां दा इहो जिहा सुभाअ हुंदा है, तुसीं जिन्ना मर्जी पॉजिटिव अप्रोच करो उहनां ने कोई ना नवीं विचो छुरली छड देणी। मैनूं याद है सब्जी मंडी भाई साहिब सिंह हुणी करदे सन ड्यूटी उथे, ते इक फोटो बड़ी दरबार साहिब दी कमाल दी लियांदी नवीं नवीं उदों आई, ते इन्ना सोहना पानी सारे वेख के एक बंदा बड़ा पुछी मातला सी, ओ वेख के कहंदा है ता बड़ी सोहनी पर मच्छी कोई नहीं दिसदी पई। मारजी झूरी सच के ना मैं कोल खलोता, मैं वेखो यारो एडी कमाल दी फोटो मच्छी वेखी जांदा विच। हुण इह जे कह दी वी तेली दा बल तां तेल निकलिया, इहदा एक पख लईदा जिथे मच्छी दा प्रेम कै ਉੱਥੇ ਪਾਣੀ ਦੀ ਗੱਲ ਹੈ, ਜਿੱਥੇ ਮੱਛੀ ਦਾ ਦੋਸ਼ ਹੈ ਉੱਥੇ ਉਹਦੇ ਜੀਵ ਦੀ ਗੱਲ ਹੈ। ਵੰਸ਼ ਉਹ ਤੇਲੀ ਦਾ ਬਲ 8 ਘੰਟੇ ਚੱਲਿਆ, ਪਰ ਗੁਰਮੁਖੋ ਜਿੱਥੇ ਤੁਰਿਆ ਉੱਥੇ ਦਾ ਰਿਹਾ, ਪਰ ਮੰਜ਼ਿਲ ਨਹੀਂ। ਅੱਖਾਂ ਤੋਂ ਅੰਨਾ ਬੰਦਾ ਰੱਖਾ ਵੱਟ ਗਿਆ ਤੇ ਉਹਨੂੰ ਇੰਜ ਲੱਗਦਾ ਇੰਨਾ ਵੱਟਿਆ ਗਿਆ, ਪਿੱਛੇ ਸੱਤੀ ਜਾਂਦਾ ਰਸਤਾ, ਪਿੱਛੇ ਸੱਜਰ ਗਾਂ ਸੋਈ ਉਹਦਾ ਬਚੜਾ ਉਹ ਮੂੰਹ ਚ ਪਾ ਕੇ ਖਾਈ ਜਾਂਦਾ। ਤੇ ਜਦੋਂ ਸ਼ਾਮ ਨੂੰ ਕਹਿੰਦਾ ਮਾਪ ਲੋ ਕਿੰਨੇ ਗਜ ਹੋ ਗਿਆ, 2 ਕੁ ਗਜ ਨਿਕਲਦਾ, ਕਹਿੰਦਾ ਬਾਕੀ ਕਿੱਥੇ ਗਿਆ, ਉਹ ਕਹਿੰਦੇ ਉਹ ਬੱਚਾ ਖਾ ਗਿਆ, ਹੱਥ ਛਾਲੇ ਪੈ ਗਏ ਪਰ ਪੱਲੇ ਨਹੀਂ ਕੁਛ ਪਿਆ। ਮੈਂ ਤੀਸਰੀ ਬੇਨਤੀ ਕਰਾਂਗਾ ਕਿ ਤ੍ਰਿਸ਼ਨਾ ਵਾਲਾ ਮਿਰਗ ਜਿਹੜਾ ਰੇਤ ਨੂੰ ਪਾਣੀ ਸਮਝ ਕੇ ਦੌੜਦਾ, ਕਿੰਨੇ ਮੀਲ ਦੌੜਦਾ, ਸ਼ਾਮ ਨੂੰ ਮਰ ਜਾਂਦਾ, ਚਮਕ ਕਦੀ ਪਾਣੀ ਨਹੀਂ ਬਣਦੀ। ਭਾਈ ਸਾਹਿਬ ਕਹਿੰਦੇ ਆ ਮਨਾ ਤੇਲੀ ਦਾ ਬਲ ਦੀ ਹੈ, ਜਿੱਥੋਂ ਜੰਮਿਆ ਤੁਰਿਆ ਸੈਂ, ਤੇਲੀ ਦਾ ਬਲ ਤਾਂ ਫਿਰ ਵੀ ਉੱਥੇ ਖਲੋਤਾ ਰਿਹਾ, ਮੇਰਿਆ ਮਨਾ ਤੂੰ ਤਾਂ ਜਿਹੜੀ ਨਿਰਚਲਤਾ ਲੈ ਕੇ ਆਇਆ ਸੈਂ, ਬੁਢੇਪੇ ਤੱਕ ਉਸ ਸਟੇਜ ਤੋਂ ਵੀ ਫਿਰ ਗਿਆ, ਹੋਰ ਮੈਲ ਪੈ ਗਈ ਤੇਲੀ ਦਾ ਬਲ। ਭਾਈ ਸਾਹਿਬ ਲੈ ਕੇ ਨੇ ਜੈਸੇ ਤੇਲ ਜੈਸੇ ਬਲ ਤੇਲੀ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਨੈਣ ਉਗਰ ਚੁਰਾਈ ਥਾਓ ਵੀ ਟਿਖਾਨੋ ਹੈ, ਜੈਸੇ ਅੰਦਰੋ ਜੇਵਰੀ ਬਟਨ ਬਟ ਅਚਿੰਤ ਚਿੰਤ ਖਾਤ ਜਾਤ ਬਛਰੋ ਟਟੋਰੋ ਪਛਤਾਨੋ ਹੈ, ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਮੈਂ ਸ਼ਾਂਤ ਭਰਮ ਭਰਮਤ ਹੈਰਾਨੋ ਹੈ, ਤੈਸੇ ਸੁਪਨੰਤਰ ਦਸੰਤਰ ਬਹਾਏ ਗਈ ਪਹੁੰਚ ਨਾ ਸਕਿਓ ਤਾਂ ਜਹਾਂ ਮੋਰੇ ਜਾਨੋ। ਉੱਥੇ ਨਹੀਂ ਪਹੁੰਚਿਆ ਜਿਸਨੇ ਮਿਲਿਆ ਸੀ। ਮਹਾਰਾਜ ਕਹਿ ਰਿਹਾ ਕਿ ਜਨਮ ਸਿਰਾਨ ਹੈ ਵਿਅਰਥਾ ਹੈ ਜੇ ਸਿਮਰਨ ਨਹੀਂ ਤਾਂ। ਮਹਾਰਾਜ ਅਗਲਾ ਬਚਨ ਅਸੀਂ ਇੱਕ ਸਲੋਕ ਹੋਰ ਕਰ ਲਈਏ, ਜੋ ਪ੍ਰਾਣੀ ਨਿਤ ਦਿਨ ਪਰ ਹੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਇਸ ਗੱਲ ਨੂੰ ਜ਼ਰੂਰ ਸੁਣਿਓ, ਖਾਸ ਕਰਕੇ ਬਾਹਰ ਦੇ ਸੱਜਣ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਮੇਰੀ ਗੱਲ ਨੂੰ ਝੂਠ ਨਾ ਸਮਝੀ, ਅਲੰਕਾਰ ਨਾ ਸਮਝੀ, ਮੁਹਾਵਰਾ ਨਾ ਸਮਝੀ, ਮੈਂ ਦੁਹਾਈ ਦੇ ਕੇ ਕਹਿੰਦਾ ਮੇਰੀ ਗੱਲ ਸਾਚੀ, ਜਿਹੜਾ ਦਿਨ ਰਾਤ ਪਰਮਾਤਮਾ ਦਾ ਭਗਤ ਸਿਮਰਨ ਕਰਦਾ ਉਹ ਪਰਮਾਤਮਾ ਵਰਗਾ ਹੋ ਜਾਂਦਾ ਹੈ। ਜੋ ਪ੍ਰਾਣੀ ਨਿਤ ਦਿਨ, ਨਿਤ ਅਰਥ ਕੱਲ ਵੀ ਆਪਾਂ ਕੀਤਾ ਰਾਤ ਅਤੇ ਦਿਨ, ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਸੱਚਮੁੱਚ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹਰ ਜਨ ਉਸ ਹਰੀ ਵਿੱਚ, ਹਰੀ ਜਨ ਵਿੱਚ ਤੇ ਪਰਮਾਤਮਾ ਵਿੱਚ, ਹਰ ਜਨ ਹਰ ਅੰਤਰ ਨਹੀਂ, ਦੋਨਾਂ ਚ ਰੰਚਕ ਮਾਤਰ ਵੀ ਭੇਦ ਨਹੀਂ। ਨਾਨਕ ਸਾਚੀ ਮਾਨ ਇਸ ਗੱਲ ਨੂੰ ਸੱਚ ਜਾਣ, ਈਰਖਾ ਦੀਨ ਮਤ ਨਿੰਦਿਆ ਕਰੀ ਜਾ, ਤੈਨੂੰ ਸੱਚ ਕਹਿੰਦਾ ਜਿਹੜਾ ਭਗਤੀ ਕਰਦਾ ਉਹ ਭਗਵੰਤ ਵਰਗਾ ਹੋ ਜਾਂਦਾ ਹੈ। ਥੋੜੀਆਂ ਜਿਹੀਆਂ ਉਦਾਹਰਨਾਂ, ਬਾਕੀ ਅਸੀਂ ਇਹਨੂੰ ਕੱਲ ਦੇਖਾਂਗੇ। ਹਰ ਦਿਨ ਸ਼ਬਦ ਬੜੇ ਕਮਾਲ ਦਾ ਹੈ, ਤੇ ਉਸ ਦਿਨ ਜਿਹੜਾ ਅਸੀਂ ਸ਼ਬਦ ਪੜਿਆ ਸੀ ਨਾ ਜੀ, ਇੱਕ ਭੈਰੋ ਭੂਤ ਸ਼ੀਤਲਾ ਧਾਵੈ, ਆਪ ਜੀ ਨੂੰ ਪਤਾ ਹੋਣਾ ਵੀ ਉਸ ਦਿਨ ਵਿਆਖਿਆ ਕਰਦੇ ਹਾਂ, ਉਹ ਅੱਜ ਢੁੱਕ ਰਿਹਾ। ਹਰ ਜਨ ਖਰੀ ਵਰਗਾ ਹੋ ਗਿਆ, ਜਿਹਨੂੰ ਸਿਮਰੋਗੇ ਯਾਦ ਕਰੋਗੇ ਉਹਦੇ ਵਰਗੇ ਹੋਵੋਗੇ। ਹੱਸ ਇਹ ਵੇ ਕਿ ਸਿਮਰਨ ਦਾ ਇਹ ਮੁੱਖ ਸਿਧਾਂਤ ਹੈ। ਮੈਂ ਤਾਂ ਇੱਥੋਂ ਤੱਕ ਹੈਰਾਨ ਹੋਇਆ, ਰਾਮ ਕਿਸ਼ਨ ਪਰਮਹੰਸ ਸ਼ਾਇਦ ਨਾਂ ਲਿਆ ਨਾ, ਗੁੱਸਾ ਕਰਿਓ ਮੈਨੂੰ, ਮੈਨੂੰ ਟੋਕਿਆ ਸੀ ਸਨ ਹੋ ਜੇ ਕਿਸੇ ਸੱਜਣ ਨੇ, ਪਰ ਮੇਰਾ ਅੰਦਰ ਨਹੀਂ ਲਿਆ ਮੇਰੇ ਤੋਂ। ਫਿਰ ਉਹ ਸ਼ਬਦ ਹੀ ਸੁਣ ਕੇ ਜੀ ਦੇਖੋ ਜੀ ਤੁਸੀਂ ਕਿਹੜੀਆਂ ਉਦਾਹਰਨਾਂ ਦੇਣ ਲੱਗ ਪਏ ਗੁਰਦੁਆਰੇ। ਸਾਧਨਾ ਕੀ ਰੱਬ ਦੀ ਭਗਤੀ ਇਕੱਲੇ ਸਿੱਖਾਂ ਕੋਲੇ, ਕੀ ਰੱਬ ਦੀ ਭਗਤੀ ਹਿੰਦੂ ਬ੍ਰਾਹਮਣ ਕਬਜ਼ੇ, ਕੀ ਰੱਬ ਦੀ ਭਗਤੀ ਤੇ ਇਕੱਲਾ ਮੁਸਲਮਾਨ ਦਾ ਕਬਜ਼ਾ ਹੈ? ਨਹੀਂ, ਆਪਣ ਬਾਪਾ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਉਹਨੇ ਸੁਹਾਗਣਾ ਦੀ ਸਾਧਨਾ ਸ਼ੁਰੂ ਕੀਤੀ ਜੀ, ਉਹਨੂੰ ਮੈਂ ਪੜ੍ਹਿਆ ਸੂਫੀ ਸੁਹਾਗਣ ਬਣ ਕੇ ਉਹਦੀ ਬੋਡੀ ਦੀ ਬੰਧਨ ਔਰਤਾਂ ਵਰਗੀ ਬਣ ਲੱਗ ਪਈ ਸੀ ਕਿ ਉਸ ਰੂਪ ਚ ਕਰ ਰਿਹਾ ਸੀ ਸਾਧਨ। ਇਹ ਕਾਰਨ ਕਿ ਅਸੀਂ ਸਿੱਖ ਨੂੰ ਗੁਰੂ ਸਾਹਿਬ ਉੱਥੇ ਲਿਜਾਣਾ ਚਾਹੁੰਦੇ ਆ ਜਿੱਥੇ ਅਕਾਲ ਪੁਰਖ ਦਾ ਟਿਕਾਣਾ ਹੈ। ਸਿੱਖ ਰੱਬ ਆ ਕਿਉਂ ਕਿਹਾ ਜਾਂਦਾ, ਕੇਸ ਨਾ ਕੱਟੋ, ਅਸੀਂ ਤੇ ਇਕੱਲੀ ਸਿੱਖੀ ਦੀ ਗੱਲ ਕਹਿੰਦੇ ਆ ਨਾ, ਪਰਮਾਤਮਾ ਦਾ ਸਰਗੁਣ ਵਜੂਦ ਜਿੰਨੇ ਵੀ ਝਲਕ ਪਾਈ ਉਹਨੇ ਕਿਹਾ ਰੱਬ ਦੇ ਕੇਸ ਬੜੇ ਸੋਹਣੇ ਨੇ। ਤੁਸੀਂ ਪੜ੍ਹਦੇ ਹੋ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਹੁਣ ਆ ਇੱਕ ਸਲੋਕ ਹੋਰ ਹੁੰਦਾ ਕਈ ਉਹ ਵੀ ਅਰਥ ਵੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ ਇਸ ਕਰਦੇ ਆ ਉਹਦੀ ਕਕਾਰਾਂ ਨੂੰ ਖੰਡਨ ਕਰਨ ਲਈ ਭਾਵੇਂ ਕੇਸ ਲੰਬੇ ਹੋ ਜਾਣ ਨਹੀਂ ਯਾਦ ਰੱਖਿਓ ਉਸੇ ਘਰ ਮੰਡਾਏ ਵੀ ਬੰਦਾ ਕਰ ਰਿਹਾ ਤੇ ਲਾਂਬੇ ਕਰ ਜਿਹੜਾ ਸ਼ਬਦ ਹੈ ਉਹ ਬੜਾ ਰਮਝ ਵਾਲਾ ਹੈ ਹਿੰਦੁਸਤਾਨ ਵਿਚ ਅੱਜ ਵੀ ਮੈਂ ਕਈ ਵਾਰੀ ਜਦੋਂ ਉਤਰਾਂਚਲ ਕਥਾ ਕਰਨ ਜਾਣਾ ਪਹਾੜੀਆਂ ਚ ਹੈਗੇ ਨੀ ਸਾਧੂ ਉਂਝ ਮੇਰਾ ਦਿਲ ਕਰਦਾ ਹੁੰਦਾ ਜਦੋਂ ਕੁੰਭ ਦਾ ਮੇਲਾ ਕਦੀ ਜਾ ਕੇ ਆਵਾਂ ਡਰ ਲੱਗਦਾ ਇਹਨਾਂ ਨੇ ਕਹਿਣਾ ਆਰਐਸਐਸ ਦਾ ਬੰਦਾ ਹੋ ਗਿਆ ਉੱਥੇ ਬੜੇ ਅਖਾੜੇ ਹੁੰਦੇ ਬੜੇ ਸਾਧਨ ਵਾਲੇ ਬੰਦੇ ਹੁੰਦੇ ਆ ਹੁਣ ਅਸੀਂ ਨੀ ਜਾ ਸਕਦੇ ਜੀ ਸਾਡੀ ਮੁਸ਼ਕਲ ਹੈ ਜੀ ਜਾਂ ਕਮਜ਼ੋਰੀ ਕਹਿ ਲੋ ਸਾਡੀ ਉਹ ਕੀ ਕਰਦੇ ਉਹਨਾਂ ਚ ਭੇਖ ਹੇ ਵੇ ਬੋੜ ਦਾ ਲੈ ਕੇ ਨਾ ਦੁੱਧ ਬੋੜ ਦਾ ਦੁੱਧ ਹੁੰਦਾ ਬੋੜ ਕੱਟੀ ਉਹ ਚ ਦੁੱਧ ਕੱਢਿਆ ਤੇ ਵਾਲਾਂ ਤੇ ਮਲ ਲੱਗ ਪੈਂਦੇ ਉਹਦੇ ਨਾਲ ਕੀ ਹੁੰਦਾ ਉਹ ਦੁੱਧ ਨਾਲ ਵਾਲ ਜੁੜ ਜਾਂਦੇ ਆ ਐਸਾ ਐਸਾ ਉਹ ਜਟਾਵਾਂ ਬਣ ਜਾਂਦੀਆਂ ਨੇ ਗੁਰੂ ਜੀ ਉਹ ਕਹਿ ਰਹੇ ਆ ਕਿ ਭਾਵੇਂ ਲਾਂਬੇ ਕੇਸ ਕਰ ਤੂੰ ਕਿਰਿਆ ਕਰ ਰਿਹਾ ਦੁੱਧ ਮਲ ਮਲ ਕੇ ਜਟਾਵਾਂ ਬਣਾ ਕੇ ਲੰਬੀਆਂ ਕਰਦੀਆਂ ਤੇ ਕੋਈ ਜੈਨੀ ਦੀ ਤਰ੍ਹਾਂ ਜੜ ਤੋਂ ਪੁੱਟ ਰਹੇ ਚੇਤੇ ਰੱਖੀ ਰੱਬ ਇਸ ਤਰ੍ਹਾਂ ਨੀ ਮਿਲਦਾ ਉਹਦੇ ਭਾਣੇ ਵਿਚ ਰਹਿ ਕੇ ਮਿਲਦਾ ਆ ਕੇਸ ਜਿਹੜੇ ਆ ਸਾਡੇ ਤੇ ਵਾਹਿਗੁਰੂ ਜੀ ਦੀ ਦਾਤ ਹੈ ਜੀ ਦੁੱਧ ਨੇ ਉਹਨੇ ਕਿਹਾ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਦਿੱਤਾ ਉਹਦਾ ਨਾਮ ਕੇਸਗੜ੍ਹ ਰੱਖਿਆ ਕਿਉਂਕਿ ਜਿੰਨੀ ਦੇਰ ਤੱਕ ਸਿੱਖਾਂ ਦਾ ਕੇਸਗੜ੍ਹ ਹੈ ਅਨੰਦਪੁਰ ਤੇ ਉੱਧਰ ਨੀ ਕਦੀ ਉਂਝ ਵੈਸੇ ਅਨੰਦਪੁਰ ਨੂੰ ਤੁਹਾਨੂੰ ਪਤਾ ਹੋਵੇ ਜਿਹੜੀਆਂ ਹੁਣ ਕਿਲੇ ਨੇ ਦੁਬਾਰਾ ਹੀ ਬਣਾਏ ਨਾ ਸਿਰਫ ਇੱਕੋ ਥਾਂ ਚ ਦੀ ਸੰਭਾਲ ਕੀਤੀ ਮਹਾਰਾਜ ਦੀ ਤੀਸ ਗਾਈ ਦੀ ਬਾਕੀ ਤਾਂ ਸਭ ਕੁਝ ਉਡਾ ਦਿੱਤਾ ਸੀ ਹਕੂਮਤ ਨੇ ਖਤਮ ਕਰ ਦਿੱਤਾ ਸਭ ਕੁਝ ਪਰ ਅੱਜ ਵੀ ਕੇਸਗੜ੍ਹ ਦਾ ਨਿਸ਼ਾਨ ਝੂਲਦਾ ਅਨੰਦਪੁਰ ਅੱਜ ਵੀ ਘੁੱਗ ਵੱਸਦਾ ਤੇ ਅਗਾਂਹ ਹੋਰ ਵਸੇਗਾ ਗੁਰਮੁਖੋ ਕੇਸਗੜ੍ਹ ਕੱਲਾ ਰੋਪੜ ਜ਼ਿਲ੍ਹੇ ਚ ਨਹੀਂ ਹਰ ਸਿੱਖ ਦਾ ਜੂੜਾ ਹਰ ਬੀਬੀ ਦਾ ਕੇਸ ਉਹ ਗੁਰੂ ਗੋਬਿੰਦ ਸਿੰਘ ਦਾ ਕੇਸਗੜ੍ਹ ਹੈ ਜਿਹਦੇ ਕੋਲ ਅੰਮ੍ਰਿਤ ਤੇ ਕੇਸਗੜ੍ਹ ਹੈ ਉਹਦੇ ਅੰਦਰ ਦਾ ਅਨੰਦਪੁਰ ਕਦੀ ਵੀ ਉਜਰਦਾ ਹੁੰਦਾ ਗੁਰੂ ਨੇ ਕੱਲੇ ਬਾਹਰ ਨਹੀਂ ਅੰਦਰ ਵੀ ਬਖਸ਼ੇ ਜਿਹਨੂੰ ਸਿਮਰੋਗੇ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਚ ਸੇਵਕ ਨੂੰ ਸਵਾਮੀ ਚ ਭੇਦ ਕਿਹਾ ਭਗਤ ਨੂੰ ਭਗਵੰਤ ਚ ਭੇਦ ਕਿਹਾ ਸੰਤ ਨੂੰ ਅਨੰਤ ਚ ਭੇਦ ਕਿਹਾ ਸਿੱਖ ਨੂੰ ਗੁਰੂ ਚ ਭੇਦ ਕਿਹਾ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਆਪਣੀ ਸ਼ਕਲ ਵਿਚ ਕਿਹਾ ਉਹ ਅਭੇਦਤਾ ਹੈ ਇਹ ਕੱਲ ਨੂੰ ਅਸੀਂ ਵਾਚਾਂਗੇ ਅੱਗੇ ਟਾਈਮ ਤੁਹਾਡਾ ਜ਼ਿਆਦਾ ਮੈਂ ਲੈ ਲਿਆ ਕਿਉਂਕਿ ਵਰਕਿੰਗ ਡੇ ਨੇ ਫਿਰ ਵੀ ਜਿਹੜਾ ਖਰੀ ਨੂੰ ਜਪੇਗਾ ਉਹ ਖਰੀ ਵਰਗਾ ਹੋਵੇਗਾ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਸਾਚੀ ਮਾਨ ਵਿਭ ਵਿਚਾਰ ਕਚਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਕੀ ਦੇਖੇ ਸਮਾਏ ਕੱਲ ਨੂੰ ਅਗਲੇ ਸਲੋਕ ਵਾਚਾਂਗੇ